सतनाम कर्ता पुरुष निरपौ निर्वैर काल मूर्त जुनि सैभंग आद सच युवाद सच है पी सच नानको सी पी सच चक्र चिह नर वर्ण जात यर पात निहंजे रूप रंग यर रेख पे को कह न सकत के अचल मूर्त अन पौ प्रकाश मितोज कह जय कोट इंद्र इंद्राण सह सहान गुण जय त्रिभुवन मही सुर नर असुर नेत नेत बन तृण कहत वह सर्व नाम कथ कवन कर्म नाम वर्णत स्मत कहाँ बुद्ध प्रभु तुच्छ हमारी वर्ण सके महिमा जो तिहारी हम न सकत कर सिप तुम्हारी आप ले हो तुम कथा सुधारी मुगुचर शास्त्र खट पिंग गिरन चढ़ जाए अंधलख है बदरो सुने जो काल कृपा कराए सकल द्वार को छाड़ के गहो तुम्हारो द्वार बहेंगे की लाज यस गोविंदास तुहार सकल द्वार को छाड़ के गहो तुम्हारो द्वार बहेंगे की लाज यस गोविंदास तुहार
ਵਾਹਿਗੁਰੂ ਵਡਹਾਂਸ ਮਹੱਲਾ ਤੀਜਾ ਰਤਨ ਪਦਾਰਥ ਬਣ ਜੀਐ ਸਤਿਗੁਰੂ ਦੀ ਆ ਬਜਾਈ ਰਾਮ ਲਾਹ ਲਾਭ ਹਰ ਭਗਤ ਹੈ ਗੁਰਮੈ ਗੁਣੀ ਸਬਾਈ ਰਾਮ ਰਤਨ ਪਦਾਰਥ ਬਣ ਜੀਐ ਸਤਿਗੁਰੂ ਦੀ ਆ ਬਜਾਈ ਰਾਮ ਲਾਹ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ ਗੁਣ ਮੈਂ ਗੁਣੀ ਸਮਾਏ ਜਿਸ ਆਪ ਬਜਾਏ लाह भगत सह सारे बिन भगती सुख न होई दूजे पत खोई गुरमत नाम आधारे बखर नाम सदा लाभ है जिसनू एद व्यापार लाए रत्न पदार्थ बन जिया ਜਾਂ ਸਤਿਗੁਰੂ ਦੇ ਵਜਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਰਾਮ ਕੂੜ ਬੋਲ ਵਿਖ ਖਾਵਣੀ ਬਹੁ ਵਧੈ ਬਕਾਰਾ ਰਾਮ ਬਹੁ ਵਧੈ ਬਕਾਰਾ ਸਹਿਸਾ ਇਹੋ ਸੰਸਾਰਾ ਬਿਣ ਨਾਵੈ ਪਤ ਖੋਈ ਪੜ ਪੜ ਪੰਡਤ ਬਾਦ ਵਖਾਣੈ ਬਿਨ ਬੂਝੈ ਸੁਖ ਨ ਹੋਈ ਆਵਨ ਜਾਣਾ ਕਦੇ ਨ ਚੁਕੈ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਖੋਟੇ ਖਰੇ ਸਭ ਪਰਖੀਆਂ ਜਿਸ ਸੱਚੇ ਕਹਿ ਦਰਬਾਰਾ ਰਾਮ ਖੋਟੇ ਦਰਗਹਿ ਸੁੱਟੀਆਂ ਉਬੇ ਕਰਨ ਪੁਕਾਰਾ ਰਾਮ ਉਬੇ ਕਰਨ ਪੁਕਾਰਾ ਮੁਗਧ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਭੁਲਾਇਆ ਸਾਚਾ ਨਾਮ ਨ ਪਾਇਆ ਮਨਮੁਖ ਸੰਤਾਂ ਨਾਲ ਬੈਰ ਕਰ ਦੁੱਖ ਖੱਟੇ ਸੰਸਾਰਾ ਖੋਟੇ ਖਰੇ ਪਰਖੀਆਂ ਜਿਸ ਸੱਚਾ ਦਰਬਾਰਾ ਆਪ ਕਰੇ ਕਿਸ ਆਖੀਐ ਹੋਰ ਕਹਿਣਾ ਕਿਛੂ ਨ ਜਾਈ ਰਾਮ ਜਿਤ ਭਾਵੈ ਤਿਤ ਲਾਏ ਸੀ ਜਿਉਂ ਤਿਸ ਦੀ ਵਡਿਆਈ ਰਾਮ ਜਿਉਂ ਤਿਸ ਦੀ ਵਡਿਆਈ ਆਪ ਕਰਾਈ ਦਰਿਆਮ ਨਫਸੈ ਕੋਈ ਜਗ ਜੀਵਨ ਦਾਤਾ ਕਰਮ ਵਧਾਤਾ ਆਪੇ ਬਖਸ਼ੇ ਸੋਈ ਗੁਰਪ੍ਰਸਾਦ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਹਿਣਾ ਕਿਛੂ ਨ ਜਾਈ ਗੁਰਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਹਿਣਾ ਕਿਛੂ ਨ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਤਿਨਕੀ ਸੋਭਾ ਕਿਆ ਗਣੇ ਜੇ ਸਾਹਿਬ ਮੇਲੜੀਆ ਮੰਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਤਿਨਕੀ ਸੋਭਾ ਕਿਆ ਗਣੇ ਜੇ ਸਾਹਿਬ ਮੇਲੜੀਆ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆ ਸਾਰ ਜਨਾ ਤੇ ਵਾਹਰੀ ਸੇ ਰਹਿਣ ਅਕੇਲੜੀਆ ਤਿੰਨ ਦੁੱਖ ਨ ਕਬੂ ਉਤਰੈ ਸੇ ਜਮ ਕੈ ਬਸ ਬੜੀਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ ਰਤਨ ਜਵੇਹਰ ਲਾਲ ਹਾਰ ਕੰਠ ਦਿਨਾ ਜੜੀਆ ਨਾਨਕ ਵੰਸ਼ ਧੂੜ ਦਿਨ ਪ੍ਰਭ ਸਰਨੀ ਦਰ ਫੜੀਆ ਮੰਗਿਰ ਪ੍ਰਭ ਆਰਾਧਨਾ ਬਹੁਰ ਨ ਜਨਵੜੀਆ ਨਾਨਕ ਵੰਸ਼ ਧੂੜ ਦਿਨ ਪ੍ਰਭ ਸਰਨੀ ਦਰ ਫੜੀਆ ਮੰਗਿਰ ਪ੍ਰਭ ਆਰਾਧਨਾ ਬਹੁਰ ਨ ਜਨਵੜੀਆ ਮਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਇਸ ਸਥਾਨ 'ਤੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਇਕੱਤਰ ਹੋ ਕੇ ਸਤਿਗੁਰੂ ਸਾਹਿਬ ਜੀ ਦਾ ਜੋ ਇਹ ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ ਉਹ ਪਹਿਲਾਂ ਸੰਪੂਰਨ ਬਾਰਾਂ ਮਾਹਾਂ ਦਾ ਪਾਠ ਸਰਵਣ ਕੀਤਾ ਉਪਰੰਤ ਜੋ ਇਹ ਮਹੀਨਾ ਮੰਗਰ ਦਾ ਜੁੜਿਆ ਉਸਦਾ ਫਿਰ ਦੁਬਾਰਾ ਪਾਠ ਉਸਦੀ ਵਿਚਾਰ ਵਾਸਤੇ ਕੀਤਾ ਗਿਆ ਹੈ ਅਤੇ ਉਹ ਆਪ ਸੰਗਤਾਂ ਨੇ ਇੱਕ ਮਨ ਚਿੱਤ ਹੋ ਕੇ ਸੱਜ ਕੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਸਰਵਣ ਕੀਤਾ ਹੈ ਸੋ ਇਹ ਜਿਹੜਾ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਖੇ ਜਾਂ ਜਿਸ ਸਥਾਨ 'ਤੇ ਵਾਹਿਗੁਰੂ ਪਰਮੇਸ਼ਰ ਦਾ ਜਸ ਕੀਰਤਨ ਭਗਤੀ ਸਿਮਰਨ ਸੇਵਾ ਇਹ ਹੋ ਰਹੇ ਹੋਣ ਉਹਨੂੰ ਹੀ ਸਤਸੰਗਤ ਕਿਹਾ ਜਾਂਦਾ ਹੈ। ਵੈਸੇ ਸਤਸੰਗ ਵੀ ਸਤ ਸਰੂਪ ਤਾਂ ਵਾਹਿਗੁਰੂ ਪਰਮੇਸ਼ੁਰ ਹੈ ਸੱਚਾ, ਉਸਦੇ ਨਾਲ ਮੇਲ ਹੋਣਾ, ਉਹ ਜਿੱਥੇ ਐਸਾ ਮੇਲ ਹੋਵੇ ਉਹ ਸਤਸੰਗਤ ਕਹੀ ਜਾਂਦੀ ਹੈ। ਸਤਸੰਗਤ ਦੀਆਂ ਵੀ ਇੱਕ ਬੈਠ ਕੇ ਆਪੋ ਵਿੱਚ ਇੱਕ ਸਿੱਖ ਦੋ ਸਾਧ ਸੰਗ ਪੰਜਵੀਂ ਪਰਮੇਸ਼ੁਰ ਅਤੇ ਵਿਚਾਰ ਹੋਣੀ ਪਰਮਾਰਥ ਦੀ ਵਾਹਿਗੁਰੂ ਦੀ ਨਾਮ ਬਾਣੀ ਦੁਆਰਾ ਨਿਰਣੇ ਹੋਣੇ, ਜੈਸੇ ਕਿ ਤਿਤ ਜਾਏ ਬਹੋ ਸਤਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ, ਸਹਿਜੇ ਹੀ ਹਰ ਨਾਮ ਲੇਹੋ ਹਰ ਤੱਤ ਨ ਖੋਈਏ। ਵੀ ਉੱਥੇ ਸਤਸੰਗਤ ਦੇ ਵਿੱਚ ਜਾ ਕੇ ਬੈਠੋ ਜਿੱਥੇ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਦਾ ਵਿਚਾਰ ਹੁੰਦਾ ਹੈ, ਨਿਰਣਾ ਹੁੰਦਾ ਹੈ। ਉਹ ਬਾਹਰਲਾ ਦਿਸ਼ਾਨ ਦੇ ਕੇ ਸਮਝਾਇਆ ਹੈ, ਜਿੱਥੇ ਹਰ ਕਾ ਹਰ ਨਾਮ ਬਲੋਈਏ। ਬਲੋਣਾ ਹੁੰਦਾ ਰਿੜਕਣਾ ਕਿਸੇ ਚੀਜ਼ ਦਾ, ਜਿਵੇਂ ਦੁੱਧ ਦਾ ਦਹੀਂ ਬਣ ਕੇ ਉਸਨੂੰ ਰਿੜਕੀਦਾ ਹੈ ਅਤੇ ਫਿਰ ਉਸਦੇ ਵਿੱਚੋਂ ਜੋ ਵਸਤੂ ਪ੍ਰਾਪਤ ਕਰਨੀ ਮੱਖਣ ਉਹ ਨਿਕਲਦਾ ਹੈ। ਸੋ ਇਵੇਂ ਹੀ ਅਸਲੀ ਤੱਤ ਜਿਹੜਾ ਹੈ ਵਿਚਾਰਾਂ ਹੋਣੀਆਂ ਉਹਨਾਂ ਦਾ, ਅਤੇ ਜੋ ਵਿਚਾਰਾਂ ਦੁਆਰਾ ਜਾਂ ਮਨ ਦੀ ਇਕਾਗਰਤਾ ਸਿਮਰਨ ਦੁਆਰਾ ਫਿਰ ਆਨੰਦ ਸਰੂਪ ਜੋ ਜੋਤੀ ਸਰੂਪ ਕਹਿ ਰਹੇ ਉਸਦੀ ਸਾਖਿਆਤਾ ਹੋਣੀ ਹੈ। ਆਨੰਦ ਸਿਮਰੋ ਸਿਮਰ ਸਿਮਰ ਸੁਖ ਪਾਵੋ, ਉਹ ਸੁਖ ਸਰੂਪ ਹੀ ਆਪਣੇ ਮੱਖਣ ਵਾਂਗ ਹੈ। ਸੋ ਵਿਵੇਕ ਆਦਿਕ ਸਾਧਨ ਜਿਹੜੇ ਨੇ, ਜਿਵੇਂ ਦਹੀਂ ਰਿੜਕਦਾ ਹੈ ਇਸ ਤਰ੍ਹਾਂ ਹੀ ਇਹ ਉਸਦੇ ਰਿੜਕਣ ਦੇ ਸਾਧਨ ਨੇ। ਅੱਜ ਕੱਲ੍ਹ ਮਸ਼ੀਨਾਂ ਹੋ ਗਈਆਂ, ਪਹਿਲਾਂ ਮਧਾਣੀਆਂ ਹੁੰਦੀਆਂ ਸੀਆਂ। ਸੋ ਉਸ ਦੁਆਰਾ ਫਿਰ ਸੰਸਾਰ ਦੇ ਵਿੱਚ ਦੋ ਹੀ ਪਕਸ਼ ਚਲੇ ਆ ਰਹੇ ਹਨ, ਇੱਕ ਸਤਸੰਗਤ ਵੀ ਹੈ ਅਤੇ ਦੂਸਰੀ ਕੁਸੰਗਤ ਵੀ ਹੈ। ਜਿਹੜੇ ਕੁਸੰਗੀ ਪੁਰਸ਼ ਨੇ ਜਾਂ ਸਤਸੰਗੀ ਪੁਰਸ਼ ਨੇ, ਉਹ ਸੁੱਖ ਨੂੰ ਤਾਂ ਹਰ ਕੋਈ ਚਾਹੁੰਦਾ ਹੈ। ਜੇ ਪਦਾਰਥਾਂ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ੁਰ ਨੇ ਸੁੱਖ ਰੱਖਿਆ, ਗੁਣ ਰੱਖੇ ਹਨ, ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਉਹਨਾਂ ਦਾ ਰਸਨਾ ਦੁਆਰਾ ਸਾਧ ਆਉਂਦਾ ਹੈ, ਅਤੇ ਹੋਰ ਵੀ ਬੜਾ ਸੰਸਾਰਕ ਜਿਹੜਾ ਸਰੀਰਕ ਸੁੱਖ ਹੈ, ਅਤੇ ਉਸਦੇ ਵਿੱਚ ਹੀ ਸੁੱਖ ਮੰਨ ਕੇ ਅਤੇ ਹਰ ਵੇਲੇ ਜਿਨ੍ਹਾਂ ਨੂੰ ਸੰਗਤ ਨਹੀਂ ਜਾਂ ਐਸੀ ਇੱਛਾ ਨਹੀਂ ਹੈ, ਉਹ ਹਰ ਵੇਲੇ ਉਸ ਸੁੱਖ ਦੇ ਸਾਧਨਾਂ ਵਿੱਚ ਲੱਗੇ ਰਹਿੰਦੇ ਹੈ। ਸਾਧਨ ਕੀ ਹੈ? ਵੀ ਪਦਾਰਥ ਇਕੱਠੇ ਕਰੋ, ਖਾਓ ਪੀਓ, ਅਤੇ ਸਰੀਰਕ ਸੰਬੰਧਕ ਸੁੱਖ ਦੇ ਤਾਂ ਉਹਦੇ 'ਚ ਪ੍ਰਵੇਸ਼ ਹੋ, ਭਾਵੇਂ ਉਹ ਥੋੜ੍ਹੇ ਸਮੇਂ ਵਾਸਤੇ ਹੀ ਵਾਹਿਗੁਰੂ ਪਰਮੇਸ਼ੁਰ ਨੇ ਐਸਾ ਉਹ ਵਸਤੂ ਦੇ ਅੰਦਰ ਸੁੱਖ ਰੱਖਿਆ ਹੈ, ਪਰ ਉਸਦੀ ਇੰਨੀ ਪ੍ਰਬਲਤਾ ਹੈ ਸੰਸਾਰ ਦੇ ਵਿੱਚ ਕਿ ਵਾਹਿਗੁਰੂ ਪਰਮੇਸ਼ੁਰ ਦੀ ਕਿਰਪਾ ਹੋਵੇ, ਕਿਰਪਾ ਕਰੇ ਜੇ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰਸ ਰੰਗ। ਉਹਨਾਂ ਦੇ ਤਾਂ ਉਹ ਵੀ ਇਸ ਸੁੱਖ ਨੂੰ ਛੱਡ ਕੇ ਅਤੇ ਅਸਲੀ ਜਿਹੜਾ ਸੁੱਖ ਹੈ ਵਾਹਿਗੁਰੂ ਦੇ ਨਾਮ ਸਿਮਰਨ ਦੁਆਰਾ, ਭਗਤੀ ਦੁਆਰਾ, ਸੇਵਾ ਦੁਆਰਾ ਉਹਨੂੰ ਪ੍ਰਾਪਤ ਕਰੀਏ। ਜਿਸ ਨੂੰ ਇਹ ਸੁੱਖ ਤਾਂ ਹੈ ਥੋੜ੍ਹੇ ਜਿਹੇ ਮਿੰਟਾਂ ਸਕਿੰਟਾਂ ਵਾਸਤੇ, ਪਰ ਹੈ ਬਹੁਤ ਪ੍ਰਬਲ। ਅਤੇ ਉੱਥੇ ਫਿਰ ਮਨ ਇਹ ਨਹੀਂ ਵੀ ਜੇ ਸੰਸਾਰਿਕ ਧਾਰਮਿਕ ਰੀਤੀ ਅਨੁਸਾਰ ਸੰਯੋਗ ਪਤੀ ਸਤੀ ਦਾ ਹੋ ਗਿਆ ਵੀ ਉੱਥੇ ਹੀ ਮਨ ਜਿਹੜਾ ਖੜ ਜਾਵੇ। ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਚਨ ਹਨ, ਜਿਵੇਂ ਹੁਣੇ ਹੀ ਦੀਨੇ ਕਾਂਗੜ ਦੇ ਇਲਾਕੇ ਦੇ ਵਿੱਚ ਦਿਆਲਪੁਰੇ ਦੇ ਨੇੜੇ ਇਹ ਸਮਾਗਮ ਹੋਇਆ ਹੈ ਵੀ ਦਸ਼ਮ ਸਰੂਪ ਦੇ ਵਿੱਚ ਜਿਹੜੇ ਚਰਿੱਤਰ ਆਉਂਦੇ ਹੈ ਉਹ ਬਹੁਤ ਅਸ਼ਲੀਲ ਹਨ, ਜਿਨ੍ਹਾਂ ਨੂੰ ਸੁਣ ਕੇ ਹੋਰ ਪ੍ਰਵਿਰਤੀ ਹੁੰਦੀ ਹੈ। ਪਰ ਵੈਸੇ ਲੋਕ ਜਿਨ੍ਹਾਂ ਨੇ ਆਪ ਤਾਂ ਉਹ ਉਲਟੇ ਰਸਤੇ ਪੈ ਹੀ ਹੋਏ ਨੇ, ਪਰ ਦੂਜਿਆਂ ਨੂੰ ਵੀ ਪਾਉਣਾ ਹੈ। ਜਿਵੇਂ ਸਤਿਗੁਰੂ ਸਾਹਿਬ ਜੀ ਦਾ ਵਚਨ ਹੈ, ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ। ਜੇ ਇਹ ਬਹੁਤ ਠੇਠ ਪੰਜਾਬੀ ਦਾ ਸ਼ਬਦ ਹੈ ਚੌਣਾ, ਵੀ ਚਾਰ ਪਾਏ ਪਸ਼ੂਆਂ ਨੂੰ ਜੇ ਘਾਹ ਦੇ ਵਿੱਚ ਰਲਾ ਕੇ ਸੋਨਾ ਪਾ ਦਿਓ ਨਾ, ਅਤੇ ਉਹ ਘਾਹ ਹੀ ਖਾਣਗੇ, ਸੋਨਾ ਨਹੀਂ। ਸੋਨਾ ਬੜੀ ਇੱਕ ਅਮੋਲਕ ਕੀਮਤੀ ਵਸਤੂ ਹੈ, ਅਤੇ ਉਹ ਤਾਂ ਉਸ ਤੋਂ ਕੋਈ ਐਡਾ ਲਾਭ ਜਾਂ ਸੁੰਦਰਤਾ ਵਾਸਤੇ ਹੀ ਹੈ, ਪਰ ਸਰੀਰਕ ਵਿਗਿਆਨ ਦੁਆਰਾ ਵੈਦਿਕ ਅਨੁਸਾਰ ਉਸ ਦੇ ਵਿੱਚ ਬਹੁਤ ਗੁਣ ਹਨ। ਵੀ ਸੋਨੇ ਦੀ ਜੇ ਔਸ਼ਧੀ ਤਿਆਰ ਕੀਤੀ ਜਾਏ ਤਾਂ ਉਹ ਵੱਡੇ ਵੱਡੇ ਰੋਗਾਂ ਨੂੰ ਹਟਾ ਦਿੰਦੀ ਹੈ। ਉਹ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਹੜੇ ਐਸੇ ਪੁਰਸ਼ ਨੇ, ਇੱਕ ਤਾਂ ਬਾਹਰਲਾ ਦਿਸ਼ਾਨ ਦਿੱਤਾ ਹੈ, ਉਹ ਘਾਹ ਵਾਂਗੂ ਵੀ ਪਸ਼ੂ ਜੀ ਨੂੰ ਪਤਾ ਨਹੀਂ ਉਹਦੀ ਕੀਮਤ ਕਦਰ ਦਾ ਸੋਨੇ ਦਾ, ਵੀ ਉਹਨਾਂ ਨੂੰ ਜਿਹੜੇ ਸ੍ਰੇਸ਼ਟ ਗੁਣ ਵਾਹਿਗੁਰੂ ਪਰਮੇਸ਼ਰ ਦੀ ਦੇ ਪ੍ਰਾਪਤੀ ਦੇ ਹੈ, ਭਗਤੀ ਹੈ, ਉਹ ਨਹੀਂ ਉਹਨਾਂ ਨੇ ਗ੍ਰਹਿਣ ਕਰਨੇ। ਅਤੇ ਕੁਛ ਸੰਗਤ ਦੇ ਵਿੱਚ ਜਿਹੜੇ ਪਦਾਰਥ ਹੋਏ ਜਾਂ ਨੇ ਖਾਣ ਪੀਣ ਦੇ, ਜਿਸ ਤਰ੍ਹਾਂ ਦੇ ਨਾਲ ਸਰੀਰ ਦੇ ਵਿੱਚ ਇਹ ਜ਼ਿਆਦਾ ਹਰਕਤ ਹੋਵੇ ਔਰ ਜ਼ਿਆਦਾ ਸਮਾਂ ਅਸੀਂ ਉਹਦੇ ਵਿੱਚ ਜੁੜੇ ਰਹੀਏ, ਉਹੋ ਜਿਹੇ ਸਾਧਨ ਹੈ, ਸ਼ਰਾਬ ਹੈ, ਹੋਰ ਅਮਲ ਹਨ ਦੁਨੀਆਂ ਦੇ ਵਿੱਚ, ਇਹਨਾਂ ਦਾ ਬਹੁਤ ਜ਼ਿਕਰ ਕੀਤਾ ਹੈ ਕੁਸੰਗੀ ਪੁਰਸ਼ਾਂ ਦਾ। ਅਤੇ ਕੁਸੰਗਤ ਤਾਂ ਭੋਜਣਾ ਹੀ ਬਚਣਾ ਹੈ। ਅਤੇ ਉਹ ਵੀ ਧਾਰਮਿਕ ਠੀਕ ਹੈ, ਵਾਹਿਗੁਰੂ ਪਰਮੇਸ਼ਰ ਨੇ ਸਰੀਰ ਵੀ ਬਣਾਇਆ ਹੈ, ਇਸ ਦੇ ਅੰਦਰ ਸੂਖਮ ਸਰੀਰ ਵੀ ਹੈ, ਮਨ ਬੁੱਧ ਆਦਿਕ ਹਨ, ਅਤੇ ਕਾਰਨ ਸਰੀਰ ਹੈ, ਅਗਿਆਨ ਵੀ ਹੈ, ਅਵਿਦਿਆ ਜਿਸ ਨੂੰ ਕਹਿ ਦਿਓ, ਇਹ ਸਭ ਕੁਛ ਵਾਹਿਗੁਰੂ ਪਰਮੇਸ਼ਰ ਨੇ ਰਚੇ ਹੈ। ਪਰ ਜੇ ਅਸੀਂ ਠੀਕ ਇਸ ਮਨੁੱਖ ਦੇ ਅੰਦਰ ਵੀ ਧਰਮ ਦੇ ਅਨੁਸਾਰ ਸੰਬੰਧ ਹੋਇਆ ਹੈ ਅਤੇ ਉਹਦੇ ਵਿੱਚ ਤੁਸੀਂ ਪ੍ਰਵਿਰਤ ਹੋ ਸਕਦੇ ਹੋ, ਜੈਸੇ ਉਹ ਲੋਕ ਇਹਨਾਂ ਬਚਨਾਂ ਨੂੰ ਇਹ ਚਰਿੱਤਰ ਚਾਹੁੰਦਾ ਆ, ਜਿਨ੍ਹਾਂ ਨੇ ਲੋਕਾਂ ਨੂੰ ਉਲਟੇ ਪਾਸੇ ਲਾਉਣਾ ਹੈ, ਜਾਂ ਕੋਈ ਪੰਥ ਦੇ ਵਿੱਚ ਪਾਟਕ ਪਵੇ ਅਤੇ ਉਹਨਾਂ ਨੂੰ ਮਾਇਆ ਬਹੁਤ ਮਿਲਦੀ ਹੈ। ਉਹ ਫਿਰ ਇਹੋ ਜਿਹੇ ਕੰਮ ਕਰਦੇ ਨੇ, ਉਹਨਾਂ ਨੂੰ ਇਹ ਪੁੱਛ ਕੇ ਦੇਖੋ ਵੀ ਤੁਸੀਂ ਜੋ ਇਹ ਚੀਜ਼ ਕਹਿੰਦੇ ਹੋ ਵੀ ਤੁਹਾਡਾ ਆਪਣਾ ਧਰਮ ਜਤ ਸਤ ਕਿੰਨਾ ਕੁ ਹੈ, ਵੀ ਠੀਕ ਹੈ ਧਰਮ ਦੇ ਅਨੁਸਾਰ ਪਤੀ ਸਤੀ ਪ੍ਰਾਪਤ ਹੋਏ ਹੈ, ਵੀ ਉਸ ਧਰਮ ਦੇ ਵਿੱਚ ਠੀਕ ਤੁਸੀਂ ਰਹਿੰਦੇ ਹੋ ਜਾਂ ਗੁਰੂ ਕੇ ਧਰਮ ਦੇ ਵਿੱਚ ਵੀ ਸਾਬਤ ਸੂਰਤ ਜਾਂ ਔਗਣਾਂ ਤੋਂ ਬਚ ਕੇ ਰਹਿਣਾ। ਉਹ ਕਹਿੰਦੇ ਉਹਨਾਂ ਦੀ ਪਰਵਾਹ ਨਹੀਂ, ਉਹਨਾਂ ਨੇ ਤਾਂ ਦੂਜਿਆਂ 'ਤੇ ਹਮਲੇ ਹੀ ਕਰਨੇ ਹੈ, ਸਗੋਂ ਅਣਹੋਈਆਂ ਗੱਲਾਂ ਕਹਿਣੀਆਂ ਹੈ। ਉਹਨਾਂ ਦੇ ਭਾਗਾਂ ਦੇ ਵਿੱਚ ਫਿਰ ਐਸਾ ਹੀ ਉਹਨਾਂ ਨੂੰ ਫਿਰ ਦੁੱਖ ਤਾਂ ਕੀਤਾ, ਦੁੱਖ ਭੂਖ ਸਦ ਮਾਰ ਕਿਤੇ ਖਪਤ ਪ੍ਰੈਵੇ ਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਏ। ਉਹਨਾਂ ਨੂੰ ਫਲਕ ਹੀ ਮਿਲਦਾ ਹੈ ਜੇ ਜਪਜੀ ਸਾਹਿਬ ਦੇ ਵਿੱਚ ਸੂਤਰ ਰੂਪ ਬਚਨ ਹਨ, ਕਿਤੇ ਦੁੱਖ ਭੂਖ ਸਦ ਮਾਰ। ਕਈਆਂ ਨੂੰ ਫਿਰ ਐਸੇ ਸਰੀਰ ਪ੍ਰਾਪਤ ਹੁੰਦੇ ਸਦਾ ਹੀ ਦੁੱਖ ਅਤੇ ਭੁੱਖ ਬਣੀ ਰਹਿੰਦੀ, ਉਹਨਾਂ ਦੀ ਤ੍ਰਿਪਤੀ ਹੁੰਦੀ ਨਹੀਂ। ਕਹਿੰਦੇ ਇਹ ਕੀ ਗੱਲ, ਫਿਰ ਐਸੇ ਵੀ ਜਿਹੜੇ ਸੰਗੀ ਪੁਰਸ਼ ਹਨ ਜਾਂ ਇਹਨਾਂ ਚੀਜ਼ਾਂ ਦੇ ਵਿੱਚ ਲੱਗੇ ਹੋਏ ਹੈ, ਉਹ ਉਨਾ ਚਿਰ ਨਹੀਂ ਹਟਦੇ ਜਿੰਨਾ ਚਿਰ ਉਹਨਾਂ ਦੇ ਵੀ ਸੰਖ ਮੂਰਖ ਅੰਧ ਘੋਰ ਹੈ, ਕਿਤੇ ਖਪਤ ਟੈਵੇਕਾਰ, ਅਤੇ ਉਹ ਉਹਨਾਂ ਦੀ ਕਈ ਤੱਕ ਸਮਾਪਤੀ ਹੋ ਜਾਂਦੇ ਹੈ। ਉਹਨਾਂ ਚੀਜ਼ਾਂ ਨੂੰ ਛੱਡ ਨਹੀਂ ਸਕਦੇ, ਜੈਸੇ ਸ਼ਰਾਬ ਹੈ, ਹੋਰ ਨਸ਼ੀਲੀਆਂ ਚੀਜ਼ਾਂ ਹਨ ਇਹਨਾਂ ਦੀਆਂ, ਉਹ ਇਹਨਾਂ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਉਹ ਵੀ ਚਰਿਤਨਾ ਚਾਹੁੰਦਾ, ਉਹਨਾਂ ਨੂੰ ਛੱਡ ਕੇ ਉਹ ਕਹਿੰਦੇ ਦੇਖੋ ਜੀ ਐਸਾ ਹੈ ਵੀ ਸ਼ੁੱਧ ਜਪ ਤੇ ਹਮ ਧਰੀ। ਗੁਰੂ ਮਹਾਰਾਜ ਜੀ ਨੇ ਆਪ ਸਿੱਖ ਸੰਗਤਾਂ ਨੂੰ, ਗੁਰਸਿੱਖਾਂ ਨੂੰ, ਸੂਰਬੀਰਾਂ ਨੂੰ ਵੀ ਇਸ ਚੀਜ਼ ਤੋਂ ਬਚਣਾ ਹੈ, ਅਤੇ ਜੋ ਧਰਮ ਅਨੁਸਾਰ ਪਤੀ ਸਤੀ ਦਾ ਸੰਬੰਧ ਉਸ ਵਿੱਚ ਪਰਿਵਰਤ ਹੋ ਸਕਦੇ ਹੋ, ਹੋਰ ਨਹੀਂ ਕਿਸੇ ਪਾਸੇ ਜਾਣਾ, ਫਿਰ ਤਾਂ ਤੁਹਾਡੀ ਸ਼ੁਭ ਗਤੀ ਹੋਵੇਗੀ ਇੱਥੇ ਵੀ ਅਤੇ ਅੱਗੇ ਪ੍ਰਲੋਕ ਵਿੱਚ ਵੀ। ਵਾਹਿਗੁਰੂ ਦਾ ਹੁਕਮ ਹੈ, ਨਹੀਂ ਤਾਂ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਉਹ ਸਿੱਖਿਆ ਤਾਂ ਬਹੁਤ ਦਿੱਤੀ ਹੈ, ਪਰ ਇਹ ਵੀ ਦੋਵੇਂ ਪਾਸੇ ਪ੍ਰਬਲ ਹੀ ਪ੍ਰਬਲ ਹਨ, ਤਾਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਸੰਗਤ ਕਹਿੰਦੇ ਹੋ ਅਤੇ ਦੂਸਰੇ ਪਾਸੇ ਇੱਕ ਸੰਗਤ ਹੈ। ਉਹ ਸਤਿਗੁਰੂ ਸਾਹਿਬ ਜੀ ਦੇ ਬਚਨ ਸ਼ੁੱਧ ਜਬ ਤੇ ਹਮ ਧਰੀ, ਬਚਨ ਗੁਰ ਦਏ ਹਮਾਰੇ। ਸਤਿਗੁਰੂ ਸਾਹਿਬ ਜੀ ਨੇ ਆਪ ਉਹ ਚਰਿੱਤਰ ਵਰਤਾ ਕੇ 21ਵਾਂ 22ਵੇਂ 23ਵੇਂ ਚਰਿੱਤਰ ਦੇ ਵਿੱਚ ਹੀ ਬਚਨ ਆਉਂਦੇ ਹੈ। ਪੂਤ ਇਹ ਪ੍ਰੰਤੁ ਹੈ ਪ੍ਰਾਣ ਜਬ ਲਗ ਘੱਟ ਥਾਰੇ। ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਜਿੰਨਾ ਚਿਰ ਤੁਹਾਡੇ ਸਰੀਰ ਦੇ ਵਿੱਚ ਪ੍ਰਾਣ ਹੈ ਵਗਦੇ ਹੈ ਅਤੇ ਉਨਾ ਚਿਰ ਇਹ ਨਿਯਮ ਰੱਖਣਾ ਹੈ, ਇਸ ਨਿਯਮ ਦੀ ਪਾਲਣਾ ਕਰਨੀ ਹੈ। ਜੈਸੇ ਜਿਨ ਵਾਹਿਗੁਰੂ ਪਰਮੇਸ਼ਰ ਨੂੰ ਉਸ ਰਸਤੇ ਉੱਤੇ ਚੱਲਣਾ ਹੈ ਤਾਂ ਪਹਿਲਾਂ ਸ੍ਰੇਸ਼ਟ ਗੁਣ ਹੋਣੇ ਚਾਹੀਦੇ ਹੈ। ਸ਼੍ਰੀ ਜਪਜੀ ਸਾਹਿਬ ਜੀ ਦੇ ਅੰਦਰ ਅਖੀਰ 'ਤੇ ਉਹ ਪ੍ਰਾਪਤੀ ਦੇ ਸਾਧਨ ਦੱਸੇ ਨੇ, ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੁੱਲ੍ਹਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਢਾਲ ਕਰੀਏ ਸ਼ਬਦ ਸੱਚੀ ਟਕਸਾਲ। ਜਿਵੇਂ ਕੋਈ ਸੋਨੇ ਦਾ ਭੂਸ਼ਣ ਤਿਆਰ ਕਰਦਾ ਬੜੀ ਮਿਹਨਤ ਦੇ ਨਾਲ ਅਤੇ ਬੜਾ ਸੁੰਦਰ ਲੱਗਦਾ ਹੈ, ਐਸਾ ਹੀ ਮਨ ਦੇ ਵਿੱਚ ਵੀ ਜੋਤ ਹੈ, ਸਾਰੇ ਸਰੀਰ ਦੇ ਅੰਦਰ ਉਹ ਸੱਤਾ ਰੂਪੀ ਜੋਤ ਹੈ ਜਿਸ ਦੇ ਨਾਲ ਅਸੀਂ ਤੁਰਦੇ ਫਿਰਦੇ ਹਾਂ, ਅੰਗ ਸਾਰੇ ਕੰਮ ਕਰਦੇ ਹੈ ਅਤੇ ਮਨ ਵੀ ਸਪੂਰਨ ਹੁੰਦਾ ਹੈ। ਬੁੱਧੀ ਜਿਹੜੀ ਹੈ ਉਹ ਸਾਡੀ ਚੰਗੀ ਮਾੜੀ ਵਿਚਾਰ ਨੂੰ ਗ੍ਰਹਿਣ ਕਰਦੀ ਹੈ, ਇਹ ਚੰਗਾ ਹੈ ਇਹ ਮਾੜਾ ਹੈ। ਹੋਰ ਸ਼ਾਸਤਰਾਂ ਦੇ ਵਿੱਚ ਤਾਂ ਬੜੀ ਸੂਖਮਤਾਈ ਦੇ ਨਾਲ ਇਹਨਾਂ ਚੀਜ਼ਾਂ ਦਾ ਵਰਣਨ ਕੀਤਾ ਹੈ, ਪਰ ਆਮ ਤਾਂ ਚਾਹੇ ਪੜ੍ਹਿਆ ਹੈ ਚਾਹੇ ਅਨਪੜ੍ਹਿਆ ਹੈ, ਇਹ ਤਾਂ ਚੀਜ਼ ਸਮਝਦਾ ਹੀ ਹੈ ਨਾ ਵੀ ਆਹ ਮਾੜੀ ਆ ਚੰਗੀ ਹੈ। ਜਿਹੜੀ ਮਾੜੀ ਅਤੇ ਚੰਗੇ ਨੂੰ ਦੱਸਦੀ ਉਹਨੂੰ ਬੁੱਧੀ ਕਹਿੰਦੇ ਆ, ਅਤੇ ਮਨ ਜਿਹੜਾ ਇਹ ਫੁੱਲ ਹੈ। ਇਹ ਸਭ ਕੁਛ ਆਪਣੀ ਉਸਦੀ ਉਹ ਸੱਤ ਸਰੂਪ ਹੈ, ਉਸਦੀ ਸੱਤਾ ਸਭ ਦੇ ਵਿੱਚ ਹੀ ਹੈ, ਉਹਦੇ ਨਾਲ ਹੋ ਰਿਹਾ। ਇਹ ਜਿਸ ਵੇਲੇ ਸਤਸੰਗਤ ਕਰਨ ਵਾਲੇ ਗੁਰਮੁਖ ਮਾਈ ਭਾਈ ਹੈ ਅਤੇ ਕੋਈ ਜਿਨ੍ਹਾਂ ਨੂੰ ਸਤਸੰਗਤ ਹੋ ਕੇ ਵੀ ਗੁਰੂ ਵਾਲੇ ਹੋ, ਗੁਰੂ ਫਿਰ ਤੁਹਾਨੂੰ ਦੱਸੂਗਾ ਉਹ ਕੰਮ ਕਰੋ। ਗੁਰੂ ਦਸੋ ਸਾਹਿਬਾਨ ਵੀ ਹਨ, ਉਹਨਾਂ ਨੇ ਵੀ ਆਪਣੇ ਬਚਨਾਂ ਦੁਆਰਾ ਸਿੱਖਿਆ ਦਿੱਤੀ ਹੈ, ਜਿਸ ਨੂੰ ਗੁਰੂ ਕੀ ਬਾਣੀ ਕਹਿ ਦਿੰਦੇ ਹੈ। ਇਸ ਕਰਕੇ ਸ਼ਬਦ ਪ੍ਰਮਾਣ ਜੋ ਹੈ ਇਸ ਦੁਆਰਾ ਹੀ ਸਭ ਕੁਝ ਹੈ। ਸ਼ਬਦ ਦੁਆਰਾ ਹੀ ਕੰਨ ਸੁਣਦੇ ਹੈ, ਜੇ ਮਨ ਕੇਂਦਰ ਹੈ, ਜੇ ਮਨ ਟਿਕਿਆ ਹੋਵੇ ਤਾਂ ਫਿਰ ਉਹਦਾ ਗਿਆਨ ਹੁੰਦਾ ਹੈ, ਨਹੀਂ ਤਾਂ ਹੁੰਦਾ ਨਹੀਂ ਕਿਸੇ ਚੀਜ਼ ਦਾ ਵੀ। ਅਤੇ ਕੰਨ ਵੀ ਦਰੁਸਤ ਹੋਣ, ਉਹ ਵੀ ਚੰਗਾ ਸੁਣਦਾ ਹੋਵੇ, ਇਹ ਹੈ। ਅਤੇ ਉਸ ਵੇਲੇ ਜਿਸ ਵੇਲੇ ਇਹ ਕੋਈ ਬਾਣੀ ਪੜ੍ਹਨੀ ਹੈ, ਬਾਣੀ ਵਿਸਤਾਰ ਪੂਰਵਕ ਹੈ, ਉਸਦੇ ਨਾਲ ਨਾਲ ਹੀ ਸਿੱਖਿਆ ਭਰਪੂਰ ਆਉਂਦੀ ਹੈ, ਔਗੁਣਾਂ ਤੋਂ ਬਚੋ ਸਿਖਾਉਂਦੀ ਹੈ। ਇਹ ਗੁਰੂ ਮਹਾਰਾਜ ਜੀ ਦੇ ਉਪਦੇਸ਼ ਹਨ, ਗੁਰੂ ਨਾਨਕ ਸਾਹਿਬ ਜੀ ਦੇ। ਉਹ ਕਹਿੰਦੇ ਸਾਡੇ ਉਪਦੇਸ਼ ਨਹੀਂ ਹੈ, ਅਸੀਂ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਜੋ ਸਿੱਖਿਆ ਦਿੱਤੀ ਹੈ ਉਹ ਅਸੀਂ ਅੱਗੇ ਦਿੰਦੇ ਹਾਂ। ਗੁਰੂਆਂ ਦਾ ਗੁਰੂ ਉਹੀ ਹੈ ਔਰ ਉਸੇ ਨੇ ਹੀ ਸਾਨੂੰ ਇਹ ਕਿਹਾ ਵੀ ਜਾ ਕੇ ਸੰਸਾਰ ਦੇ ਵਿੱਚ ਐਸੀ ਸਿੱਖਿਆ ਪ੍ਰਵਿਰਤ ਕਰੋ। ਉਹ ਸੱਤ ਸਰੂਪ ਹੈ। ਜਦੋਂ ਇਹ ਗੁਰਬਾਣੀ ਤਾਂ ਵਿਸਥਾਰ ਪੂਰਵਕ ਹੈ, ਪਰ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਹਨ ਗੁਣਾ ਭਰਪੂਰ, ਜੈਸੇ ਇੱਕ ਓਂਕਾਰ ਸਤਨਾਮ, ਵੀ ਉਹ ਸੱਤ ਸਰੂਪ ਹੈ। ਸੱਤ ਕੀ ਹੈ? ਇਹ ਕੋਈ ਵੀ ਸੁਖਾਲਾ ਸਮਝਣ ਵਾਸਤੇ ਵੀ ਕਿਸੇ ਨੂੰ ਕਹਿੰਦੇ ਵਾਹਿਗੁਰੂ ਤਾਂ ਹੈ, ਸਾਨੂੰ ਤਾਂ ਕਿਸੇ ਦਿੱਤਾ ਨਹੀਂ, ਹੋਰ ਨਹੀਂ ਹੈ ਜਾਂ ਹੋਰ ਚੀਜ਼ ਹੈ, ਕੋਈ ਹੋਊਗਾ ਇੰਨਾ ਨਾ ਹੋਵੇ। ਬਹੁਤ ਐਸੀਆਂ ਉਹ ਕਹਿੰਦੇ ਵੀ ਵਾਹਿਗੁਰੂ ਉਹ ਜ਼ਿੱਦ ਦੇ ਨਾਲ ਕਹਿੰਦੇ ਵੀ ਹੈ ਨਹੀਂ, ਸਾਨੂੰ ਕੋਈ ਦੱਸੋ ਦਿਖਾਓ। ਪਰ ਉਹ ਸੱਤ ਸਰੂਪ, ਉਸਦੀ ਸੱਤਾ, ਉਸਦੀ ਤਾਕਤ ਦੇ ਨਾਲ ਅਸੀਂ ਬੋਲਦੇ ਹਾਂ, ਐਸਾ ਨਿਸ਼ਚੇ ਕਰਕੇ ਉਸਦੀ ਸ਼ਕਤੀ ਨਾਲ ਹੀ ਅਸੀਂ ਸੁਣਦੇ ਹਾਂ। ਜਿਹੜਾ ਮੈਂ ਹੈ ਇਹ ਅਸ਼ੁੱਧ ਰੂਪ ਹੈ ਜੀਵ ਦਾ, ਕਿਉਂ ਇਸ ਦੇ ਵਿੱਚ ਹੰਗਤਾ ਮੈਂ ਬਣਿਆ ਹੈ। ਜੇ ਮੈਂ ਇਸ ਦੇ ਵਿੱਚੋਂ ਕੱਢ ਦੇਵੇ ਉਹ ਨਿਕਲਣੀ ਨਹੀਂ, ਐਵੇਂ ਨਿਕਲਦੀ ਨਹੀਂ ਹੈ। ਅਤੇ ਉਹ ਗੁਰੂ ਕੀ ਸ਼ਰਨ ਲਓ, ਉਹ ਸਿੱਖਿਆ ਨੂੰ ਕਰੂ, ਸਤਸੰਗਤ ਕਰੀ ਜਾਓ, ਉਹ ਜੇ ਗੁਣ ਧਾਰਨ ਕਰੂਗਾ ਅਤੇ ਉਧਰਲੇ ਪਾਸੇ ਹੋਊਗਾ ਅਤੇ ਫਿਰ ਗੁਰੂ ਦੀ ਕਿਰਪਾ ਦਾ ਜਿਨ ਕੋ ਨਜ਼ਰ ਕਰਮ ਤਿਨਕਾਰ। ਪਹਿਲੇ ਐਸੇ ਗੁਣ ਆਉਣੇ, ਉਹ ਵੀ ਆਉਣੇ, ਪਰ ਉਹਦੇ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਠੀਕ ਹੈ, ਉਹ ਤਾਂ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ। ਕਿਉਂ ਇਹਦੇ ਵਿੱਚ ਕੀ ਵੀ ਇਹਦੇ 'ਚ ਵੀ ਦਿਸਣ ਲੱਗ ਜਾਂਦਾ ਤਾਂ ਫਿਰ ਕੀ ਸੀ? ਜਿਹੜੀ ਸਾਡੀਆਂ ਅੱਖਾਂ ਨਾਲ ਚੀਜ਼ ਕਿਵੇਂ ਦਿਸਦੀ ਹੈ, ਰੂਪ ਅਤੇ ਰੰਗ, ਜਿਹੜੀ ਆਕਾਰ ਵਾਲੀ ਹੋਵੇ ਅਤੇ ਰੰਗ ਵਾਲੀ ਹੋਵੇ, ਉਹਨੂੰ ਅੱਖਾਂ ਦੇਖ ਸਕਦੀਆਂ, ਦੂਜੀ ਨੂੰ ਨਹੀਂ ਦੇਖ ਸਕਦੀਆਂ। ਅਤੇ ਜਿਹੜੀ ਰੂਪ ਅਤੇ ਰੰਗ ਵਾਲੀ ਚੀਜ਼ ਉਹ ਨਾਸ਼ਵੰਤ ਹੈ, ਇਸ ਕਰਕੇ ਫਿਰ ਤਾਂ ਜਿਹੜਾ ਕੋਈ ਕਹੂਗਾ ਵੀ ਰੱਬ ਇਸ ਤਰ੍ਹਾਂ ਦਾ ਹੈਗਾ ਤਾਂ ਉਹ ਸਾ ਨਾਸ਼ਵੰਤ, ਉਹ ਰੱਬ ਨਹੀਂ ਹੈ। ਇਸ ਕਰਕੇ ਇਹ ਭੁਲੇਖੇ ਦੂਰ ਕਰ ਦੇਣੇ ਚਾਹੀਦੇ ਹੈ। ਜਿਹੜੇ ਕੋਈ ਪੇਸ਼ਤਾਰੀ ਜਾਂ ਆਪਣੇ ਪ੍ਰਯੋਜਨ ਨੂੰ ਦੁਨੀਆਂ ਦੇ ਵਿੱਚ ਸੰਤ ਬਣ ਕੇ ਜਾਂ ਹੋਰ ਚੀਜ਼ ਹੈ ਉਹ ਵੀ ਆਹ ਹੈ ਜੀ ਇਹ ਸਰੀਰ ਹੀ ਰੱਬ ਹੈ, ਸਰੀਰ ਕਦੇ ਰੱਬ ਹੋ ਸਕਦਾ? ਰੱਬ ਤਾਂ ਮਰਦਾ ਜੰਮਦਾ ਨਹੀਂ, ਇਹ ਜੰਮਦਾ ਮਰਦਾ ਅਤੇ ਪੁੱਠਾ ਲਟਕਦਾ ਆ। ਰੱਬ ਨੂੰ ਪੁੱਠਾ ਲਟਕਾਓਗੇ? ਇਸ ਕਰਕੇ ਵਿਅਕਤੀ ਨਹੀਂ ਹੈ, ਨਾ ਮਨ ਹੈ ਨਾ ਬੁੱਧ ਹੈ, ਉਹ ਹੈ ਤਾਂ ਦੂਸਰਾ। ਇਹ ਭੁਲੇਖੇ ਕਿਉਂ ਪਏ ਨੇ? ਉਹ ਕਾਰਨ ਮਾਇਆ ਕਰਕੇ ਪਏ ਹੈ। ਇਸ ਕਰਕੇ ਜਦੋਂ ਜਾਪ ਹੋਰ ਚੀਜ਼ ਕਰਨੀ ਤਾਂ ਉਸ ਪਈ ਵੀ ਮਹਾਰਾਜ ਜੇ ਸਾਡਾ ਮਨ ਨਹੀਂ ਨਾ ਲੱਗਦਾ ਸਤ ਸਰੂਪ 'ਤੇ ਟਿਕਦਾ ਨਹੀਂ ਹੈ ਤਾਂ ਉਹ ਬੇਨਤੀਆਂ ਕਰਨੀ ਹੈ ਵੀ ਮਹਾਰਾਜ ਉਹਦਾ ਗਿਆਨ ਤੁਸੀਂ ਦੇਣਾ ਹੈ। ਜਿੱਥੇ ਤੁਸੀਂ ਜੀ ਭਾਵ ਪੈਦਾ ਕੀਤਾ ਹੈ ਤਾਂ ਉੱਥੇ ਤੁਸੀਂ ਉਸ ਰੂਪ ਦੇ ਵਿੱਚ ਵੀ ਹਰ ਵੇਲੇ ਅੰਤਰ ਬਾਹਰ ਇਉਂ ਫਿਰ ਅਸਲੀ ਬੋਧ ਹੋਊਗਾ। ਹਰ ਤੱਤ ਨਾ ਖੋਈਏ, ਸਹਿਜੇ ਹੀ ਹਰ ਨਾਮ ਲੇਹੋ ਹਰ ਤੱਤ ਨਾ ਖੋਈਏ, ਵੀ ਉਹ ਤੱਤ ਸਰੂਪ ਹੈ, ਵਾਸਤਵ ਸਰੂਪ ਹੈ, ਉਹਨੂੰ ਕਹਿੰਦੇ ਹੈ। ਉਸ ਵਾਹਿਗੁਰੂ ਪਰਮੇਸ਼ੁਰ ਦਾ ਉਹ ਹੈ ਨਿਰਾਕਾਰ, ਕਿਉਂ ਆਕਾਰ ਤੋਂ ਰਹਿਤ ਹੈ। ਰੂਪ ਕਹਿ ਦਿਓ, ਆਕਾਰ ਕਹਿ ਦਿਓ, ਰੰਗ ਕਹਿ ਦਿਓ, ਉਸਦਾ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਗੁਣ 'ਤੇ ਪ੍ਰਭਿੰਨ ਸਮਝ ਕਿਵੇਂ ਤਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪ੍ਰਸੰਨ ਕਿਵੇਂ ਹੁੰਦਾ ਆ? ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਨਾਲ ਹੀ ਲਿਖ ਦਿੱਤਾ ਸਾਰਿਆਂ ਦੇ, ਵੀ ਜਿਹੜਾ ਕਿਸੇ ਦੇ ਹੁਕਮ ਦੇ ਵਿੱਚ ਖੁਸ਼ੀ ਹੋ ਕੇ ਚੱਲਦਾ ਹੈ ਉਸਦੇ ਉੱਤੇ ਉਹਦੀ ਪ੍ਰਸੰਨਤਾ ਹੁੰਦੀ ਹੈ, ਦਿਆਲਤਾ ਹੁੰਦੀ ਹੈ। ਉਹ ਅੱਗੇ ਹੁਕਮ ਦਾ ਜ਼ਿਕਰ ਕੀਤਾ ਹੈ ਅਤੇ ਫਿਰ ਹਉਮੈ ਦੂਰ ਕਿਵੇਂ ਹੁੰਦੀ ਹੈ? ਉਹ ਆਪਣੇ ਤੀਸਰੀ ਪੌੜੀ ਦੇ ਵਿੱਚ ਉਸਦਾ ਜ਼ਿਕਰ ਕੀਤਾ ਹੈ, ਗਾਵੈ ਕੋ ਤਾਣ ਹੋਵੈ ਕੋ ਸੈਤਾਨ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਗੁਣ ਵਡੇਈ ਅਚਾਰ, ਗਾਵੈ ਕੋ ਵਿਦਿਆ ਵਿਖਮਿਸ਼ਾ। ਉਸਦੇ ਗੁਣ ਭਰਪੂਰ ਹਨ, ਉਸਦੇ ਗੁਣ ਵੀ ਕਹਿੰਦੇ ਵਾਹਿਗੁਰੂ ਤਾਂ ਦਿਸਦਾ ਨਹੀਂ ਹੈ ਅਤੇ ਵਾਹਿਗੁਰੂ ਦੇ ਗੁਣ ਵੀ ਕਈ ਕਹਿੰਦੇ ਨਹੀਂ, ਬਹੁਤ ਹੀ ਗੁਣ ਹੈ, ਬੇਅੰਤ ਹੀ ਗੁਣ ਹੈ, ਅਤੇ ਸਾਨੂੰ ਤਾਂ ਕੋਈ ਐਡੇ ਦਿਸਦੇ ਦੁਸਦੇ ਨਹੀਂ। ਮਾੜੇ ਮੋਟੇ ਤਾਂ ਹੋਏ ਵੀ ਚਲੋ ਸਤ ਸੰਤੋਖ ਧੀਰਜ ਵਿਚਾਰ। ਉਹ ਜੇ ਉਸਦੇ ਗੁਣਾਂ ਦੀ ਬੁੱਧੀ ਦੇ ਅੰਦਰ ਵਿਚਾਰ ਬੁੱਧੀ ਨੇ ਲਿਆਉਣੀ ਹੈ ਤਾਂ ਐਸਾ ਵਿਚਾਰ ਕਰੋ ਵੀ ਜਿਤਨੇ ਵੀ ਇਹ ਸੰਸਾਰ ਹੈ, ਹਵਾ ਹੈ, ਪਾਣੀ ਹੈ, ਧਰਤੀ ਹੈ, ਅਗਨੀ ਹੈ, ਆਕਾਸ਼ ਹੈ, ਮੰਡਲ ਹੈ, ਸੂਰਜ ਹੈ, ਔਰ ਬਨਸਪਤੀ ਜਿਤਨੀ ਹੈ, ਜਿੰਨੀ ਵੀ ਦਰਖਤ ਬੂਟੀਆਂ ਹੋਰ ਸਾਰੀਆਂ ਨੇ, ਉਹ ਜਿੰਨੇ ਗੁਣ ਨੇ ਉਹ ਵਾਹਿਗੁਰੂ ਨੇ ਹੀ ਉਹਨਾਂ 'ਚ ਭਰੇ ਆ, ਹੋਰ ਤਾਂ ਕਿਸੇ ਨੇ ਨਾ ਕਿਸੇ ਨੇ ਉਹ ਬਣਾਏ ਹੈ। ਜਿਹੜੇ ਵੈਦਗੀ ਕਰਦੇ ਨੇ, ਡਾਕਟਰੀ ਕਰਦੇ ਨੇ, ਉਹਨਾਂ ਚੀਜ਼ਾਂ ਦੇ ਵਿੱਚੋਂ ਹੀ ਸਾਰੇ ਉਹ ਵਿਚਾਰ ਕੇ ਉਹਨਾਂ ਨੂੰ ਠੀਕ ਕਰਕੇ ਅਤੇ ਫਿੱਟ ਕਰਕੇ ਅਤੇ ਦਿੰਦੇ ਅਤੇ ਉਹ ਰੋਗਾਂ ਨੂੰ ਹਟਾਉਂਦੇ ਆ। ਸੋ ਇੱਕ ਇੱਕ ਚੀਜ਼ ਦੇ ਜੇ ਤੁਸੀਂ ਗੁਣ ਦੇਖੋਗੇ ਤਾਂ ਇੰਨੀਆਂ ਚੀਜ਼ਾਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਸਭ ਗੁਣ ਤੇਰੇ, ਉਹ ਵਾਹਿਗੁਰੂ ਦੇ ਗੁਣ ਨੇ। ਹੋਰ ਨੇਕ ਪੁਰਸ਼ਾਂ ਦੇ ਵਿੱਚ ਵੀ, ਦੇਵਤਿਆਂ ਦੇ ਵਿੱਚ ਵੀ, ਹੋਰ ਵੀ ਜਿਹੜੇ ਕੋਈ, ਉਹਨਾਂ ਦੇ ਵਿੱਚ ਵੀ ਉਸੇ ਨੇ ਗੁਣ ਦਿੱਤੇ। ਗੁਣ ਬੇਅੰਤ ਕੀਮਤ ਨਹੀਂ ਪਾਏ, ਫਿਰ ਉਹਨਾਂ ਗੁਣਾਂ ਦਾ ਮੁੱਲ ਪੈ ਸਕਦਾ ਕੋਈ? ਕੋਈ ਪੈਸਿਆਂ ਵੱਟੇ ਜਾਂ ਰੁਪਇਆਂ ਵੱਟੇ ਉਹ ਗੁਣ ਮਿਲਦੇ ਆ? ਜੈਸੇ ਕੋਈ ਇੱਕ ਸ਼ਾਹੂਕਾਰ ਦੀ ਅਤੇ ਕਬੀਰ ਸਾਹਿਬ ਜੀ ਦੀ ਸਾਖੀ ਆਉਂਦੀ ਹੈ ਵੀ ਉੱਥੇ ਕਾਂਸੀ 'ਚ ਰਹਿਣ ਵਾਲਾ ਉਹ ਸ਼ਾਹੂਕਾਰ ਦਾਨੀ ਪੁੰਨੀ ਵੀ ਸੀ ਮਾਇਆ ਵੀ ਸੀ ਉਸਦੇ ਕੋਲ। ਕਹਿੰਦੇ ਜਿੰਨੀ ਕਬੀਰ ਇੱਕ ਥੋੜ੍ਹਾ ਜਿਹਾ ਉਸਦਾ ਵਜੀਫਾ ਦਾ ਢੰਗ ਹੈ, ਕੋਈ ਕੱਪੜਾ ਤਾਣਾ ਬਾਣਾ ਬੁਣਦਾ ਹੈ ਅਤੇ ਇੰਨੀ ਮਾਇਆ ਵੀ ਨਹੀਂ, ਉਹਦੀ ਵੱਡੀ ਵਡਿਆਈ ਸਭ ਦੁਨੀਆ ਕਰਦੀ ਹੈ। ਸੋ ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੀਵਾਨ ਲੱਗਿਆ ਹੈ, ਪੰਡਿਤ ਸੂਰ ਛਤਰ ਪਰਦਾਤਾ ਭਗਤ ਬਰਾਬਰ ਔਰ ਨਾ ਕੋਈ। ਸਾਰੇ ਕਵੀ ਲੋਕ ਬੈਠੇ, ਵਿਦਵਾਨ ਬੈਠੇ ਨੇ, ਵੀ ਦੱਸੋ ਬਈ ਕਬੀਰ ਸਾਹਿਬ ਵੇਲੇ ਕਿਹੜਾ ਪਾਤਸ਼ਾਹ ਹੋਇਆ, ਆਪਣੇ ਆਪਣੇ ਵਿਚਾਰਾਂ ਅਨੁਸਾਰ ਦੱਸਦੇ ਗਏ। ਕਹਿੰਦੇ ਵੀ ਇੱਕ ਤਾਂ ਨਿਰਣਾ ਨਾ ਹੋਇਆ, ਫਿਰ ਜਿਹਨੀ ਪਾਤਸ਼ਾਹ ਹੋਵੇ ਤਾਂ ਕੌਣ ਨਾ ਜਾਣਦਾ ਹੋਵੇ, ਪਰ ਉਸਦੇ ਵੇਲੇ ਦੇ ਪਾਤਸ਼ਾਹ ਨੂੰ ਤਾਂ ਕੋਈ, ਚਲੋ ਕੋਈ ਵਿਦਵਾਨ ਥੋੜ੍ਹੇ ਵਾਲੇ ਜਾਣਦੇ ਜਾਂ ਹੋਰ ਜੀ, ਦੂਜਿਆਂ ਨੂੰ ਤਾਂ ਪਤਾ ਹੀ ਨਹੀਂ ਕੌਣ ਹੋਇਆ। ਕਬੀਰ ਸਾਹਿਬ ਨੂੰ ਘਰ ਘਰ ਦੇ ਵਿੱਚ ਜਾਣਦੇ, ਇਹ ਹੈ ਭਗਤੀ ਦਾ ਪ੍ਰਤਾਪ। ਪਰਮੇਸ਼ੁਰ ਨੇ ਇਸੇ ਤਰ੍ਹਾਂ ਹੀ ਇਹ ਸ਼ਾਹੂਕਾਰ ਕਹਿੰਦਾ ਵੀ ਇਹਦੇ ਕੋ ਬੜੀ ਹੈ, ਬੜੀ ਇਹਦੀ ਵਡਿਆਈ ਹੈ, ਕਿਉਂਕਿ ਮਨ ਦਾ ਸੁਭਾਵ ਹੈ ਵੀ ਮਾਇਆ, ਇੱਕ ਤਾਂ ਮਾਇਆ ਮੇਰੇ ਕੋਲ ਹੋਵੇ, ਮਾਇਆ ਦੇ ਵਿੱਚ ਸੋਨਾ ਚਾਂਦੀ ਚੰਗਾ ਗਿਣਿਆ ਹੈ, ਹੀਰਾ ਜਵਾਹਰਾਤ ਲਾਲ ਉਹਦੇ ਨਾਲੋਂ ਕੀਮਤੀ ਗਿਣੇ, ਹੈ ਪੱਥਰ ਹੀ, ਪੱਥਰ ਕੋਈ ਖਾਧੇ ਜਾਂਦੇ ਹੈ। ਜੇ ਕਿਸੇ ਨੂੰ ਕਹੇ ਵੀ ਹੀਰਾ ਜਵਾਹਰਾਤ ਤੈਨੂੰ ਰੋਟੀ ਨਹੀਂ ਦਿੰਦੇ, ਉਹ ਕਹਿੰਦੇ ਮੈਨੂੰ ਤਾਂ ਰੋਟੀ ਚੰਗੀ ਹੈ, ਭੁੱਖ ਲੱਗਦੀ ਹੈ, ਇਹਨੇ ਹੀਰੇ ਨੇ ਮੇਟ ਦੇਣੀ ਹੈ। ਇਸ ਕਰਕੇ ਵਾਹਿਗੁਰੂ ਪਰਮੇਸ਼ੁਰ ਦਾ ਤੇ ਅਮੋਲਕ ਦਾਤਾ ਹਨ, ਤੇ ਉਹ ਕਹਿੰਦਾ ਵੀ ਕਬੀਰ ਸਾਹਿਬ ਕੋਲ ਚਲੀਏ ਤੇ ਸੋਨੇ ਦਾ ਥਾਲ ਭਰ ਕੇ ਲੈ ਗਿਆ। ਕਹਿੰਦੇ ਕਬੀਰ ਸਾਹਿਬ ਜੀ ਗੱਲ ਇਹ, ਮੈਂ ਤਾਂ ਕਹਿੰਦੇ ਆਓ ਜੀ ਸੇਠ ਸਾਹਿਬ, ਥਾਲ ਰੱਖ ਦਿੱਤਾ। ਕਹਿੰਦੇ ਵੀ ਇਹ ਤਾਂ ਸਾਡੇ ਕੰਮ ਦਾ ਨਹੀਂ ਕੋਈ, ਵੀ ਅਸੀਂ ਤਾਂ ਆਪਣੀ ਕਿਰਤ ਕਰਨੀ ਹੈ ਅਤੇ ਖਾਂਦੇ ਹਾਂ, ਇਹ ਤਾਂ ਤੁਸੀਂ ਰੱਖੋ ਥਾਲਾਂ ਨੂੰ ਜਾਂ ਸੋਨੇ ਦੇ ਤਾਈਂ। ਕਹਿੰਦਾ ਨਹੀਂ ਜੀ, ਮੈਂ ਤਾਂ ਆਇਆ ਸੀ ਵੀ ਤੁਹਾਡੀ ਬਹੁਤ ਪ੍ਰਸਿੱਧੀ ਹੈ, ਮਹਿਮਾ ਹੈ, ਅਤੇ ਮੈਂ ਜਿਹੜਾ ਆਇਆ ਵੀ ਨਾਮ ਕਰਕੇ ਹੈ ਜਾਂ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਹੈ, ਵੀ ਇਹਦੇ ਵੱਟੇ ਤੁਸੀਂ ਦੇ ਦਿਓ ਮੈਨੂੰ, ਬਹੁਤੀ ਨਹੀਂ ਤਾਂ ਥੋੜ੍ਹੀ ਬੜੀ ਦੇ ਦਿਓ। ਉਹ ਆਪਣੇ ਖਿਆਲਾਂ ਅਨੁਸਾਰ ਵੀ ਉਹ ਰੱਬ ਇਹੋ ਜਿਹਾ ਹੋਊਗਾ ਵੀ ਕੋਈ ਥੋੜ੍ਹਾ ਬੜਾ ਵੀ ਮਿਲ ਜਾਂਦਾ ਹੋਊ ਜਾਂ ਦੇਵੀ ਦੇਵਤਿਆਂ ਵਾਂਗੂ ਆ ਜਾਂਦਾ ਹੋਊ। ਅਤੇ ਉਸ ਵੇਲੇ ਕਬੀਰ ਸਾਹਿਬ ਜੀ ਨੇ ਕਿਹਾ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਬੋਲ। ਹੇ ਸੋਨੇ ਵੱਟੇ ਜਾਂ ਹੋਰ ਨਾ ਵੱਟੇ ਨਹੀਂ, ਇਹ ਤਾਂ ਮਨ ਦੇਣਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਅਤੇ ਨਾਲ ਇਹ ਨਹੀਂ ਸੌਂਪ ਕੇ ਉਹਦਾ ਹੁਕਮ ਮੰਨਣਾ, ਆਗਿਆ ਵਿੱਚ ਚੱਲਣੀ। ਜਿਹੜਾ ਆਗਿਆ ਵਿੱਚ ਮਨ ਚੱਲ ਪਿਆ ਅਤੇ ਉਹ ਸੀ ਆਪਣੇ ਵਿਚਾਰ ਹੋ ਰਹੀ ਸੀ ਗੁਣ ਵੀ, ਨਿਜ ਨਾਰੀ ਕੇ ਸਾਥ ਨਿਉ ਤੁਮ ਪਰ ਤਨ ਪਹਨ ਪਿਲ ਸੁਧ ਜਬ ਤੇ ਹਮ ਤਰੀ ਬਚਨ ਗੁਰਦੇ ਹਮਾਰੇ, ਪੂਤੇ ਹੈ ਪਰਨ ਤੋਹੇ ਪ੍ਰਾਣ ਜਬਲ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਵਢਾਈਓ, ਪਰ ਨਾਰੀ ਕੀ ਸੇਜ ਸੁਪਨੇ ਹੂ ਨਾ ਜਾਈਓ। ਸਮਾਗਮ ਹੋਇਆ ਉੱਥੇ, ਇਸ ਪੁੱਛੋ ਚਾਹੇ ਕਿੰਤੂ ਪਰੰਤੂ ਕਰਨ ਵਾਲੇ ਨੇ ਵੀ ਇੰਨਾ ਤੁਹਾਡਾ ਹੋਣਾ ਚਾਹੀਦਾ ਮਨ ਕੰਟਰੋਲ ਦੇ ਵਿੱਚ ਵੀ ਆਪਣੀ ਜਿਹੜੀ ਪਤਨੀ ਹੈ ਉਸ ਦੇ ਨਾਲ ਤਾਂ ਪ੍ਰੇਮ ਨਿਤ ਕਰੋ, ਅਤੇ ਪਰਾਈ ਇਸਤਰੀ ਦੀ ਸੁਪਨੇ ਦੇ ਵਿੱਚ ਵੀ ਸੇਜਾ 'ਤੇ ਨਾ ਮੰਨ ਜਾਵੇ। ਕੋਈ ਹੈ ਸਰ, ਕੋਈ ਵਿਰਲਾ ਹੀ ਹੋਊਗਾ ਜਿਹਨੂੰ ਕੋਈ ਨਾਮ ਰਸ ਦੇ ਵਿੱਚ ਲੀਨ ਕਰ ਦਿੱਤਾ ਜਾ ਹਰ ਵੇਲੇ, ਨਹੀਂ ਤਾਂ ਸਾਡੇ ਜਗਿਆਸੂਆਂ ਦੇ ਹੋਰਨਾਂ ਦੇ, ਅਤੇ ਉਹ ਸੁਪਨੇ ਨੂੰ ਕੌਣ ਰੋਕ ਲਊਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ ਉਹ ਛੱਡ ਦਿੰਦੇ ਆ ਸਿੱਖਿਆ ਨੂੰ। ਉਹ ਸਿੱਖਿਆ ਤਾਂ ਇਹ ਹੈ ਉਹ ਵਿਸਾਰ ਦੇ ਨਾਲ ਪਈ ਦੁਨੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕ ਜਾਂ
ਕੁਸੰਗੀ ਪੁਰਸ਼ ਠੱਗੀ ਬੱਗੀ ਮਾਰਦੇ ਹੈ। ਅਤੇ ਉਸਦਾ ਮੂਲ ਤਾਂ ਇਹ ਸੀ ਵੀ ਉਹ ਰਾਜਾ ਚਿੱਤਰ ਬੀਰਜ ਉਸਦਾ ਇਹ ਰਾਜਾ ਸੀ ਅਤੇ ਇਸਦਾ ਲੜਕਾ ਸੀ ਹਨਵੰਤ ਸਿੰਘ, ਜਿਹਦੀ ਬੜੀ ਮਹਾਰਾਜ ਨੇ ਐਸਾ ਸੂਰਬੀਰ ਸੀ ਇਕੱਲਾ ਹੀ ਜਵਾਨ। ਅਤੇ ਇਹ ਰਾਜਾ ਇਹਨੂੰ ਰਾਜਾ ਦੀ ਕਮੀ ਐਸੇ ਜਿਹਨਾਂ ਨੂੰ ਨਹੀਂ ਮਹਾਰਾਜ ਨੇ ਸੰਤੋਖ ਦਿੱਤਾ, ਉਹ ਵੀ ਹੋਰ ਵੀ ਵਿਆਹ ਕਰਾ ਲਓ, ਹੋਰ ਵੀ ਵਿਆਹ ਕਰਾ ਲਓ, ਜਾਂ ਪਰਲਾ ਕੋਈ ਇੱਕ ਤੇ ਤਾਂ ਹੁੰਦਾ ਨਹੀਂ। ਉਹ ਇਹਨ ਕੋਈ ਹੋਰ ਜੁਵਾ ਅਵਸਥਾ ਵਾਲੀ ਉਹ ਲੜਕੀ ਵਿਆਹ ਲਿਆਂਦੀ ਉੜੀਸਾ ਤੋਂ, ਉੜੀਸਾ ਤੋਂ। ਅਤੇ ਇਹ ਘਰ ਵਿੱਚ ਸੀ, ਇਹ ਹੁਣ ਇਹਦੀ ਉਮਰ ਵੱਡੀ ਸੀ ਰਾਜੇ ਦੀ, ਰਾਜੇ ਦੀ ਉਮਰ ਵੱਡੀ ਅਤੇ ਉਨਾ ਬਲ ਨਹੀਂ ਹੁੰਦਾ ਸਰੀਰ ਵਿੱਚ, ਅਤੇ ਇਹਦਾ ਲੜਕਾ ਜਵਾਨ ਸੀ, ਲੜਕਾ ਜਵਾਨ ਸੀ ਅਤੇ ਉਹਦਾ ਮਨ ਇਹਦੇ 'ਤੇ ਡੋਲ ਗਿਆ, ਮਨ ਡੋਲ ਗਿਆ ਅਤੇ ਇਹਨੂੰ ਵਿਚਾਰ ਵਿਚੂਰ ਆਪਣੇ ਦੱਸੇ ਸਾਰੇ ਜਾਂ ਹੋਰ ਚੀਜ਼, ਕਹਿੰਦੇ ਨਹੀਂ ਤੂੰ ਤਾਂ ਮੇਰੀ ਮਾਤਾ ਹੈ, ਇਹ ਕਿੱਥੇ ਮੰਨੀ ਜਾਂ ਹੋਰ ਜਿਹੜੀ ਚੀਜ਼, ਕਹਿੰਦੀ ਜਾ ਤਾਂ ਇਹ ਮੇਰੀ ਇੱਛਾ ਪੂਰੀ ਕਰ, ਨਹੀਂ ਤਾਂ ਤੈਨੂੰ ਮਰਵਾ ਦੂੰਗੀ। ਮਰਵਾਉਣ ਦੇ ਢੰਗ ਹੁਣ ਦੇਖ ਲਓ, ਕੁਸੰਗੀ ਇਸਤਰੀਆਂ ਦੇ, ਬੀਬੀਆਂ ਵੀ ਪਤੀ ਵਰਤ ਵੀ ਹੈ ਉਹ ਵੀ, ਹੁਣ ਇਹ ਵੀ ਤਾਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ ਬੀਬੀ ਸੀ। ਦੇਖੋ ਕੋਈ ਐਸਾ ਦੁਨੀਆਂ 'ਤੇ ਬਿਰਲਾ ਹੀ ਭਗਤ ਹੋਊਗਾ ਵੀ ਜਦੋਂ ਤੂੰ ਚੇਤੇ ਕਰੇ ਉੱਥੇ ਆ ਜਾਏ। ਅਤੇ ਹੋਰ ਮਾਜ ਭਾਗ ਕੌਰ ਐਸੀ ਸੂਰਬੀਰਤਾ ਵੀ, ਭਗਤੀ ਵੀ, ਜੀਵਨ ਮੁਕਤ ਕਰ ਦਿੱਤੀ ਹੈ ਇਹ ਤਾਂ ਨਹੀਂ। ਪਰ ਉਹ ਫਿਰ ਇਹਨ ਕੀ ਕੀਤਾ ਵੀ ਨਹੀਂ, ਕਹਿੰਦਾ ਇਹ ਨਹੀਂ ਗੱਲ ਹੋ ਸਕਦੀ। ਇਹਨ ਕੀ ਕੀਤਾ, ਆਪਣੇ ਕੱਪੜੇ ਕੁੱਪੜੇ ਮੈਲੇ ਪਾ ਲਏ ਅਤੇ ਕੁਛ ਆਪਣੇ ਪਾੜ ਪੂੜ ਲਏ ਅਤੇ ਕੁਛ ਨੰਦਰ ਮੂੰਹ 'ਚ ਮਾਰ ਲਈਆਂ ਵੀ ਰਾਜਾ ਆਇਆ, ਕਹਿੰਦੇ ਕੀ ਗੱਲ ਹੈ ਤੂੰ ਇਸ ਤਰ੍ਹਾਂ ਆ ਕੇ ਉਦਾਸ ਜਾ, ਇਸ ਤਰ੍ਹਾਂ ਦੇ ਕੱਪੜੇ, ਇਹ ਨਾ ਬੋਲੀ, ਇਹ ਚਰਿੱਤਰ ਹੈ ਹੁਣ, ਇਹ ਗੱਲ ਕੁਛ ਹੋਰ ਹੋਣੀ, ਹੋਰ ਦਾ ਹੋਰ ਬਣਾ ਕੇ ਸੌਦਾ ਦਿਖਾਉਣਾ। ਅਤੇ ਉਹਨੂੰ ਕਿਹਾ ਵੀ ਦੋ ਵਾਰੀ ਫਿਰ ਦੱਸ ਦਿੰਦੀ ਇਹੀ ਜਿਹਾ, ਕਹਿੰਦੀ ਕੀ ਦੱਸਾਂ ਆਖੇ, ਇਹ ਤੇਰਾ ਜਿਹੜਾ ਮੁੰਡਾ ਨੌਜਵਾਨ ਹੈ ਨਾ, ਹੁਣ ਮੈਂ ਤਾਂ ਕਾਇਮ ਰਹੀ ਹਾਂ ਵੀ ਇਹ ਨਹੀਂ ਹੋ ਸਕਦੀ ਅਤੇ ਮੇਰੇ ਨਾਲ ਇਸ ਤਰ੍ਹਾਂ ਮੇਰੇ ਬਸਤਰ ਪਾੜੇ ਜਾਂ ਹੋਰ ਚੀਜ਼ਾਂ 'ਤੇ ਹੋਰ ਗੱਲ ਨਹੀਂ ਹੋਈ। ਅੱਛਾ ਇਹ ਗੱਲ ਹੋਈ, ਕਹਿੰਦੇ ਰਾਜੇ ਨੇ ਉਹ ਵਜ਼ੀਰਾਂ ਵਜ਼ੀਰਾਂ ਨੂੰ ਬੁਲਾਇਆ, ਉਹਨੂੰ ਮੁੰਡੇ ਨੂੰ ਵੀ ਨਹੀਂ ਪੁੱਛਿਆ, ਕਹਿੰਦੇ ਇਹਨੂੰ ਕੈਦ ਕਰ ਦਿਓ, ਕੈਦ ਕਰਕੇ ਅਤੇ ਬਾਹਰ ਜਾ ਕੇ ਇਹਨੂੰ ਜਦ ਤਾਈਂ ਇਹ ਵਿਚਾਰ ਜਾ ਹੋ ਬਾਹਰ ਜਾ ਕੇ ਇਹਨੂੰ ਮਾਰ ਦਿਓ। ਵਜ਼ੀਰ ਸਿਆਣੇ ਸੀ, ਕਿਉਂ ਵਜ਼ੀਰ ਫਿਰ ਵੀ ਸੰਸਾਰ ਦੇ ਵਿੱਚ ਵਰਤਦੇ ਆ ਇਹਨਾਂ ਗੱਲਾਂ ਨੂੰ ਜਾਂ ਹੋਰ ਜ਼ਿਆਦਾ ਵਾਕਫੀਤ ਰੱਖਦੇ ਆ। ਉਹਨਾਂ ਨੇ ਕਿਹਾ ਵੀ ਲੜਕਾ ਜਵਾਨ ਹੈ ਅਤੇ ਇਕੱਲਾ ਹੈ, ਇਹ ਤਾਂ ਠੀਕ ਨਹੀਂ। ਇਹਨਾਂ ਨੇ ਸਾਰੀ ਗੱਲਬਾਤ ਨਿਰਣੇ ਕਰਕੇ ਵੀ ਇਹ ਤਾਂ ਉਹਦੀ ਸ਼ਰਾਰਤ ਹੀ ਹੈ, ਇਹ ਰਾਜੇ ਦੀ ਘਰਵਾਲੀ ਦੀ। ਅਤੇ ਉਹ ਪਤਾ ਕਰਕੇ ਅਤੇ ਉਹਨਾਂ ਨੇ ਉਹਨੂੰ ਕੈਦ ਰੱਖਿਆ ਅਤੇ ਰਾਜੇ ਨੂੰ ਕਹਿ ਛੱਡਣ ਵੀ ਹਾਂ ਬਾਹਰ ਲੈ ਗਏ ਉਹਨੂੰ, ਜਾਂ ਛੱਡ ਦਿੱਤਾ ਜਾਂ ਮਾਰ ਦਿੱਤਾ ਆ, ਉਹਨੂੰ ਨਹੀਂ ਪਤਾ। ਕਹਿੰਦੇ ਵੀ ਰਾਜੇ ਦਾ ਦਿਮਾਗ ਕਿਵੇਂ ਠੀਕ ਕਰੀਏ, ਇਹ ਰਾਜਾ ਆ, ਹੁਣ ਇਹਨਾਂ ਦੇ ਦਿਮਾਗ ਤਾਂ ਹੁੰਦੇ ਸੰਸਾਰ ਦੇ ਕਾਰੋਬਾਰ ਕਰਨੇ, ਹੋਰ ਚੀਜ਼ਾਂ ਕਰਨੀਆਂ, ਫਿਰ ਇਹਨੂੰ ਨਿਸ਼ਚਾ ਕਿਵੇਂ ਆਵੇ। ਉਹਨਾਂ ਨੇ ਫਿਰ ਇਹ ਚਰਿੱਤਰ ਜਿਹੜੇ ਸੀ ਨਾ ਵੀ ਜਿਹੜੀਆਂ ਇਸਤਰੀਆਂ ਨਹੀਂ ਇਸ ਤਰ੍ਹਾਂ ਦੀਆਂ ਇਸਤਰੀਆਂ ਹੁੰਦੀਆਂ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਵਿੱਚ ਬੀਬੀਆਂ ਨੇਕ ਵੀ ਹੈ ਜਿਹੜੀਆਂ ਬਚੀਆਂ ਨੇ ਕਿਤੋਂ, ਅਤੇ ਦੂਸਰੀਆਂ ਦੇ ਵੀ, ਉਹ ਹੈ ਚਰਿੱਤਰ ਉਹ ਸਾਰੇ। ਅਤੇ ਸਿੰਘਾਂ ਦੇ ਵੀ ਕਹਿਣ ਤੋਂ ਗੁਰੂ ਮਹਾਰਾਜ ਦੇ ਨਾਲ ਵੀ ਸੂਰਬੀਰ ਇਹ ਕਦੇ ਕਹਿੰਦੇ ਜੀ ਨੌਕਰ ਵੀ ਰੱਖੇ ਹੁੰਦੇ ਸੀ ਅਸੀਂ ਘਰਾਂ ਨੂੰ ਜਾਣਾ ਜਾਂ ਹੋਰ ਚੀਜ਼ ਹੈ, ਮਹਾਰਾਜ ਕਹਿੰਦੇ ਵੀ ਇਹਨਾਂ ਦਾ ਮੋਹ ਹੀ ਨਹੀਂ ਟੁੱਟਦਾ, ਵੀ ਤੁਸੀਂ ਇਉਂ ਹੀ ਨਾ ਕਰਿਆ ਕਰੋ, ਘਰ ਦਾ ਬਥੇਰਾ ਕੁਛ ਦੇਖ ਲਿਆ, ਮੋਹ ਤੋੜੋ, ਇੱਥੇ ਤੁਸੀਂ ਲੈਂਦੇ ਹੋ। ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਬੀਬੀ ਸੀ, ਉਹਦਾ ਵੀ ਚਰਿੱਤਰ ਗੁਰੂ ਮਹਾਰਾਜ ਨੇ ਲਿਖਿਆ, ਅਤੇ ਬਹੁਤ ਚੁਸਤ ਚਲਾਕ ਸੀ, ਉਹਦੇ ਘਰ ਵਾਲਾ ਨਿਸ਼ਕਪਟ ਸੀ, ਕੁਝ ਗੁਰਮੁਖਾਂ ਨਾਲ ਬੈਠਣ ਵਾਲਾ ਅਤੇ ਬਾਣੀ ਪੜ੍ਹਨ ਵਾਲਾ ਸੀ। ਪਰ ਇੰਨੀਆਂ ਸੰਸਾਰ ਦੀਆਂ ਉਹਨੂੰ ਗੱਲਾਂ ਦਾ ਨਹੀਂ ਸੀ ਪਤਾ ਵੀ ਉਹ ਵੀ ਕਰ ਦਿੰਦੀਆਂ ਹੁੰਦੀਆਂ ਇਹ। ਅਤੇ ਉਹਨੂੰ ਆਉਣਾ ਇਹ ਸੀ, ਇਹਦਾ ਆਚਰਣ ਠੀਕ ਨਹੀਂ ਸੀ, ਦੂਜੇ ਘਰਾਂ ਵਿੱਚ ਆਉਂਦੇ ਸੀ ਇਹਦੇ। ਜਦੋਂ ਉਹਨੂੰ ਆਉਣਾ ਨਾ, ਉਹਨੂੰ ਸਤਸੰਗਤ ਕਰਦੇ ਆਉਣਾ ਬੈਠਣਾ, ਜੇ ਇਹਨੂੰ ਉੱਠ ਕੇ ਅੱਗੇ ਹੁਣ ਆਓ ਜੀ ਗੁਰਮੁਖ ਜੀ, ਆਓ ਜੀ ਬਹੁਤ ਜੀ, ਮੇਰਾ ਤਾਂ ਪਤੀ ਹੈ, ਇਸ ਤਰ੍ਹਾਂ ਜੀ ਉਹਦੀ ਵਡਿਆਈ ਕਰ ਦੇਣੀ। ਅਤੇ ਆਪ ਇਹਨੇ ਇਸ ਤਰ੍ਹਾਂ ਦੇ ਕੰਮ ਕਰਨੇ। ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਇੰਨਾ ਵੀ ਨਹੀਂ ਸਿੱਖ ਨੂੰ ਹੋਣਾ ਚਾਹੀਦਾ, ਕੋਈ ਸੂਝ ਸਮਝ ਵੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਤੋਂ। ਅਤੇ ਉਹਨੂੰ ਇਹ ਗੁਰਮੁਖ ਬਣਾ ਲਿਆ, ਅਤੇ ਆਪ ਇਹ ਜਿਹੇ ਕੰਮ ਕਰਦੀ ਸੀ, ਅਤੇ ਉਹਨੇ ਆ ਜਾਣਾ ਵੀ ਸਿੱਖ ਸਿਆਣਾ ਵੀ ਹੋਵੇ। ਸੋ ਇਸ ਤਰ੍ਹਾਂ ਦੇ ਵੀ ਜਿਹੜੇ ਸ਼ੁਭ ਉਸ ਦੇ ਵਿੱਚ ਵਿਚਾਰਾਂ ਆਉਂਦੀਆਂ ਨੇ, ਅਤੇ ਹੋਰ ਵੀ ਸੰਸਾਰ ਦੀਆਂ ਅੱਗੇ ਤੋਂ ਅੱਗੇ ਪਰੇ ਤੋਂ ਪਰੇ ਵੀ ਗੱਲਾਂ ਲਿਖੀਆਂ ਉਹਨਾਂ ਦੀਆਂ, ਅਤੇ ਵਿੱਚ ਭਾਈ ਇਹ ਨੇ। ਪਰ ਉਹਨਾਂ ਨੂੰ ਤਾਂ ਇਹ ਗੱਲਾਂ ਨੂੰ ਜਿਹੜੇ ਨੇ ਚੁਣ ਚੁਣ ਖਾਵੇ ਘਾਸ, ਉਹ ਘਾਹ ਹੀ ਚੁਣ 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 ਕੇ ਖਾਣਾ ਵੀ, ਜਿਹੜੇ ਤਰਕ ਬਿਤਰਕ ਜਾਂ ਹੋਰ ਚੀਜ਼ਾਂ ਉਹਨਾਂ ਦੇ ਵਿੱਚੋਂ ਲੈਣਾ ਅਤੇ ਦੂਸਰੇ ਨੂੰ। ਅਤੇ ਮੈਂ ਤਾਂ ਸੁਣਿਆ ਵੀ ਉਹਨਾਂ ਨੇ ਇਹ ਜਿਹੜੇ ਹੈਗੇ ਕੋਈ ਸਕੋਪਸਮੈਨ ਜਾਂ ਉਹਨਾਂ ਦੀ ਸੰਗਤ ਵਾਲੇ ਜਾਂ ਹੋਰ ਇਸ ਦੇ ਫਾਨੇ ਸ਼ਾਨੇ, ਅਤੇ ਉਹਨਾਂ ਨੇ ਕੋਈ ਮਹਾਤਮਾ ਵੀ ਨਹੀਂ ਛੱਡਿਆ, ਜਿਵੇਂ ਸੰਤ ਮਸਤਮਰਾਣੇ ਵਾਲੇ ਹੋਏ ਨੇ, ਬ੍ਰਹਮਚਾਰੀ ਹੋਏ ਨੇ, ਹੋਰ ਪਿੰਡਾਂ ਵਾਲੇ ਹੋਏ ਨੇ, ਇਹ ਵੀ ਹੋਏ ਨੇ, ਸਾਰਿਆਂ ਦੀ ਐਨ ਚੰਗੀ ਝੰਡ ਲਾਈ ਹੈ। ਉਹਨਾਂ ਨੂੰ ਤਾਂ ਕੋਈ ਨਹੀਂ, ਜਿਵੇਂ ਕਬੀਰ ਸਾਹਿਬ ਕਹਿੰਦਾ ਬਈ ਮੈਨੂੰ ਤਾਂ ਕੋਈ ਨਹੀਂ ਨਿੰਦਾ ਕਰੀ ਜਾਓ, ਮੇਰੇ ਤਾਂ ਸਗੋਂ ਮੈਨੂੰ ਤਾਂ ਇਹ 'ਚ ਫਾਇਦਾ ਹੈ, ਮੇਰੇ ਪਾਪ ਘਟਦੇ ਹੈ। ਸੋ ਉਹਨਾਂ ਚੀਜ਼ਾਂ ਨੂੰ ਛੱਡ ਕੇ ਫਿਰ ਉਹ ਇਹਨਾਂ ਚੀਜ਼ਾਂ ਨੂੰ ਲੈ ਲੈਂਦੇ ਹੈ। ਸੋ ਗੁਰੂ ਮਹਾਰਾਜ ਜੀ ਦੇ ਜਿਹੜੇ ਬਚਨ ਹਨ, ਕਿਰਪਾ ਕਰਨ, ਉਹਨਾਂ ਦੀ ਬਖਸ਼ਿਸ਼ ਕੀਤੀ, ਪਰ ਆਪ ਨਹੀਂ ਆ ਸਕਦੇ, ਇਹਦੇ ਨਾਲ ਕੋਈ ਬਲ ਨਹੀਂ ਹੈ। ਜਿਹੜੇ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਹੈ, ਜੇ ਕੋਈ ਵੀ ਇਹ ਤੋਂ ਮੈਂ ਛੁੱਟ ਸਕਦਾ ਨਾ, ਉਹਨਾਂ ਤੋਂ ਨਹੀਂ, ਜੀਵ ਦਾ ਬਲ ਕੋਈ ਨਹੀਂ। ਗੁਰੂ ਮਹਾਰਾਜ ਜੀ ਦੀ ਸਿੱਖਿਆ ਅਤੇ ਉਸਦਾ ਮਨਨ ਕਰਨਾ, ਮਨਨ ਕਰਨ ਦੇ ਵਿੱਚ ਵੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਮਨੀ ਸੈਭੰ ਗੁਰਪ੍ਰਸਾਦ। ਮਹਾਰਾਜ ਤੁਸੀਂ ਗੁਰੂ ਹੋ, ਪਰਮੇਸ਼ੁਰ ਸਰੂਪ ਹੋ, ਅੰਤਰ ਬਾਹਰ ਹੋ, ਗੁਰੂ ਨਾਨਕ ਸਾਹਿਬ ਆਪ ਕਿਰਪਾ ਕਰੋ ਇਹਨਾਂ ਤੋਂ ਬਚਾਉਣ ਵਾਲੇ, ਅਤੇ ਹੋਰਨਾਂ ਤੋਂ ਵੀ ਬਚਾਉਣ ਵਾਲੇ। ਸੋ ਇਉਂ ਇਹਦੇ ਵਿੱਚ ਜੋ ਮੱਘਰ ਦਾ ਮਹੀਨਾ ਹੈ, ਦੋ ਹੀ ਪੱਖਾਂ ਨੂੰ ਲੈਂਦੇ ਆ ਸਤਿਗੁਰੂ ਸਾਹਿਬ ਜੀ, ਕੁਸੰਗੀਆਂ ਨੂੰ ਅਤੇ ਸਤਸੰਗੀਆਂ ਨੂੰ, ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਅਤੇ ਹੋਰ ਸੰਸਾਰ ਦੇ ਵਿੱਚ ਜਿਹੜੇ ਉਲਟੇ ਔਗਣ ਨੇ, ਵਿਕਾਰ ਨੇ, ਉਹਨਾਂ ਨੂੰ। ਜੋ ਪਹਿਲੇ ਦੇ ਵਿੱਚ ਵੀ ਜਿਹੋ ਜਿਹੇ ਕੰਮ ਕਰਾਂਗੇ ਉਹੋ ਜਿਹੇ ਕਰਤੱਵ ਕਰਮ ਕਮਾਵਣੇ, ਅਤੇ ਜਦੋਂ ਕੋਈ, ਮੈਂ ਤਾਂ ਇੱਥੇ ਅਸਥਾਨ 'ਤੇ ਹੋਣੇ ਕਰਕੇ ਦੇਖੀਦਾ ਆ, ਮਾਈ ਪਾਈ ਆਉਂਦੇ ਹੈ ਕੋਈ ਕਿਸ ਤਰ੍ਹਾਂ ਕਿਸ ਤਰ੍ਹਾਂ, ਪਰ ਇੱਥੇ ਆ ਕੇ ਕਈ ਬਿਮਾਰ ਆਉਂਦੇ ਹੈ, ਵੱਡੀ ਉਮਰ ਦੇ, ਕਈ ਛੋਟੇ ਉਮਰ ਦੇ ਵਿੱਚ ਬਿਮਾਰ ਹੋ ਕੇ ਉਹ ਹਰਸ਼ ਜੋੜ ਕੇ ਖੜ੍ਹਦੇ, ਮੈਂ ਕਿਹਾ ਠੀਕ ਹੈ, ਜਵਾਨੀ ਤਾਂ ਹੋਰਨਾਂ 'ਤੇ ਵੀ ਹੈ ਮੁੰਡਿਆਂ 'ਤੇ, ਪਰ ਇਹਦੇ ਵੀ ਜਵਾਨੀ ਸੀ, ਇਹਨੂੰ ਰੋਗ ਲੱਗ ਗਿਆ ਵੀ ਹੁਣ ਦੇਖੋ। ਔਰ ਜੇ ਮਾਨਸ ਸੰਗਤ ਕਰਦਾ ਵੀ ਜੇ ਇਸ ਪਾਸੇ ਪੈ ਗਿਆ ਅਤੇ ਇਹੋ ਜਿਹਾ ਰੋਗ ਲੱਗ ਗਿਆ ਤਾਂ ਫਿਰ ਹਟਣਾ ਹੈ ਨਹੀਂ, ਅਤੇ ਹਟਦੇ ਵੀ ਹੈ ਨਹੀਂ। ਕੀ ਕਹਿੰਦੇ ਬੁੱਢੇ ਹੋਏ ਤਾਂ ਬੁੱਢੇ ਹੋਇਆਂ 'ਤੇ ਵੀ ਉਦੋਂ ਤਾਂ ਸਮਾਪਤ ਹੀ ਹੈ, ਸਭ ਕੁਛ ਹੀ ਸਮਾਪਤ, ਪਰ ਵਾਸ਼ਨਾ ਤਾਂ ਨਹੀਂ ਸਮਾਪਤ। ਉਸਦੇ ਅਨੁਸਾਰ ਤਾਂ ਫਿਰ ਉਹ ਵੀ ਪਰਮੇਸ਼ੁਰ ਨੇ ਕਿਹਾ ਇਹਨਾਂ ਚੀਜ਼ਾਂ ਨੂੰ ਤੂੰ ਚਾਹੁੰਦਾ ਰਹਿੰਦਾ ਹੈ, ਆਦਮੀ ਦੀ ਜੂਨ ਦੇ ਤੂੰ ਮਨੁੱਖ ਦੇ ਜੂਨ ਦੇ ਤਾਂ ਲਾਇਕ ਹੈ ਨਹੀਂ, ਕਿਉਂਕਿ ਮਨੁੱਖਾਂ ਵਰਗੇ ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖਾ ਦੇਹ ਤਾਂ ਤੈਨੂੰ ਦੇ ਦਿੱਤੀ, ਵੀ ਕੰਮ ਤੇਰੇ ਹੈਗੇ ਆ, ਤੂੰ ਪਸ਼ੂਆਂ ਨਾਲੋਂ ਵੀ ਗਿਰਾਵਟ ਵਿੱਚ ਆਇਆ। ਪਸ਼ੂ ਤਾਂ ਹਾਲੇ ਕਿਸੇ ਸਮੇਂ ਜਾਂ ਹੋਰ ਚੀਜ਼ ਹੈ ਅਤੇ ਉਹਦੇ ਨਾਲ ਉਹਨਾਂ ਨੂੰ ਸੰਤੋਖ ਹੋ ਜਾਊਗਾ, ਅਤੇ ਤੂੰ ਹਰ ਵੇਲੇ ਕਹਿੰਦਾ। ਇਸ ਕਰਕੇ ਜਾ ਪਸ਼ੂਆਂ ਦੀ ਜੂਨਾਂ 'ਚ ਪੈ, ਉੱਥੇ ਤੈਨੂੰ ਕੋਈ ਮਾੜਾ ਤਾਂ ਨਹੀਂ ਕਹੂ। ਜੇ ਪਸ਼ੂਆਂ ਵਾਲੇ ਕੰਮ ਕਹਿੰਦੇ ਲਓ ਜੀ ਇਹ ਤਾਂ ਪਸ਼ੂ ਹੈ ਤਾਂ ਖੋਤਾ ਹੈ, ਪਰ ਮਨੁੱਖਾ ਦੇ ਵਿੱਚ ਮਨੁੱਖਾ ਦੇਹ ਨੂੰ ਲੱਜਿਆ ਲਾਏਗਾ, ਇਸ ਕਰਕੇ ਮਨੁੱਖਾ ਦੇਹ ਨਹੀਂ ਮਿਲਦੀ ਤੈਨੂੰ। ਪਸ਼ੂਆਂ ਦੀ ਜੂਨਾਂ 'ਚ ਹੋਰ ਉਹਨਾਂ ਦੇ ਵਿੱਚ ਜਾਣਾ ਕਰੇ। ਸੋ ਸਤਿਗੁਰੂ ਸਾਹਿਬ ਜੀ ਮੱਘਰ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ, ਉਹਦੀ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰ ਲਈਏ।
ਮੰਗਰ ਮਾਹੇ ਸੁਹਾਂਦੀ ਆ, ਹਰ ਪਿਰ ਸੰਗ ਬੈਠੜੀ ਆ।
ਇਹ ਜਿਹੜੇ ਦਿਸ਼ਾਂਤ ਹੁੰਦੇ ਨੇ ਜਾਂ ਹੋਰ ਚੀਜ਼ ਬਾਹਰਲੀਆਂ ਚੀਜ਼ਾਂ, ਕਿਉਂਕਿ ਵਾਹਿਗੁਰੂ ਪਰਮੇਸ਼ੁਰ ਬਹੁਤ ਸੂਖਮ ਹੈ, ਗਹਿਰ ਗੰਭੀਰ ਹੈ, ਅਗਮ ਅਗੋਚਰ ਹੈ। ਅਗਮ ਕਹਿੰਦੇ ਹੈ ਮਨ ਉਹਨੂੰ ਸਮਝ ਨਹੀਂ ਸਕਦਾ, ਮਨ ਤੋਂ ਪਰੇ ਦੀ ਗੱਲ ਹੈ, ਜਦ ਤੱਕ ਤੇ ਕਿਰਪਾ ਨਹੀਂ ਹੁੰਦੀ। ਬੁੱਧੂ ਵੀ ਨਹੀਂ ਸਮਝ ਸਕਦੀ ਜਦ ਤੱਕ ਸਤਸੰਗਤ ਨਾ ਕਰੇ। ਸਤਸੰਗਤ ਕਰਨ ਨਾਲ ਵੀ ਥੋੜ੍ਹੀ ਜਿਹੀ ਸਮਝ ਆਉਂਦੀ ਹੈ, ਜਿਹੜਾ ਪ੍ਰਤੱਖ ਹੋਣਾ ਉਹ ਨਹੀਂ ਹੁੰਦਾ। ਇਸ ਕਰਕੇ ਪਤੀ ਸਤੀ ਦੇ ਰੂਪਕ ਦੁਆਰਾ ਇਹਨਾਂ ਨੂੰ ਅਲੰਕਾਰ ਕਹਿੰਦੇ ਹੈ। ਉਹ ਸਤਿਗੁਰੂ ਸਾਹਿਬ ਜੀ ਨੇ, ਉਹ ਵਾਹਿਗੁਰੂ ਪਰਮੇਸ਼ੁਰ ਨਹੀਂ ਹੈ ਵੀ ਕਿਸੇ ਦਾ ਪਤੀ ਹੈ ਅਤੇ ਉਹਦੀ ਘਰਵਾਲੀ ਹੈ। ਉਹ ਤਾਂ ਨਹੀਂ, ਜਿਹੜਾ ਨਿਰਾਕਾਰ ਸਰੂਪ ਹੈ, ਜਿਹੜਾ ਸਰਗਨ ਸਰੂਪ ਤਾਰੇ ਨੇ ਕੋਈ ਦੇਵੀ ਦੇਵਤਿਆਂ ਨੇ ਜਾਂ ਉਹਨਾਂ ਨੂੰ ਕੋਈ ਮੰਨਦੇ ਵੀ ਇਹ ਪਰਮੇਸ਼ੁਰ ਜਾਂ ਗੁਰੂ ਸਰੂਪ ਦਾ, ਉਸਦੇ ਵਿੱਚ ਤਾਂ ਸਾਨੂੰ ਸਿਕਸ਼ਾ ਦੇਣ ਵਾਸਤੇ ਉਹ ਉਸੇ ਤਰ੍ਹਾਂ ਦਾ ਢੰਗ ਭੰਗ ਬਣਾਉਂਦੇ ਵੀ ਦੇਖੋ ਇਉਂ ਤੁਸੀਂ ਨਿਰਲੇਪ ਰਹਿ ਸਕਦੇ ਹੋ। ਐਨ ਪਤੀ ਵਰਤ ਧਰਮ ਦੇ ਵਿੱਚ ਰਹਿ ਸਕਦੇ ਹੋ, ਇਹਦੇ ਨਾਲ ਵੀ ਪਰਮੇਸ਼ੁਰ ਨੂੰ ਪ੍ਰਾਪਤੀ ਹੋ ਸਕਦੀ ਹੈ। ਨਿਵਿਰਤ ਵਿੱਚ ਵੀ ਉਸੇ ਗੁਰਮੁਖ ਪ੍ਰਵਿਰਤ ਨਿਰਵਿਰਤ ਪਛਾਣ ਹੈ, ਜਿਹੜਾ ਗੁਰਮੁਖ ਹੈ ਇਹਨਾਂ ਨੂੰ ਗੱਲਾਂ ਨੂੰ ਸਮਝਦਾ ਹੈ, ਉਹਦੇ ਵਿੱਚ ਵਰਤਦਾ ਹੈ। ਨਾਨਕ ਹੁਕਮ ਹੈ ਜੇ ਬੁੱਝੈ, ਇੱਕ ਹੁੰਦਾ ਸਮਝ ਲੈਣਾ, ਇੱਕ ਉਹਦੇ ਵਿੱਚ ਪ੍ਰਵਿਰਤ ਹੋਣਾ। ਉਹ ਬੁੱਝੇ ਦਾ ਇੱਥੇ ਅਰਥ ਹੈ ਸਮਝ ਕੇ ਉਸਦੇ ਉਹਨੂੰ ਮੰਨਣ 'ਚ ਲਿਆਓ, ਉਸਦੇ ਵਿੱਚ ਉਹਨਾਂ ਸਿੱਖਿਆ ਨੂੰ ਧਾਰਨ ਕਰੋ, ਜਿਹੜਾ ਹੁਕਮ ਹੈ ਸਿੱਖਿਆ ਨੂੰ ਮੰਨਣਾ ਅਤੇ ਵਾਹਿਗੁਰੂ ਪਰਮੇਸ਼ੁਰ ਦੇ ਨਾਮ ਨੂੰ। ਉਹ ਗੱਲ ਚੱਲੀ ਸੀ ਇਹਨਾਂ ਦੀ ਵੀ ਜਿਹੜੇ ਤਰਕ ਵਿਵਾਦੀ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਠੀਕ ਹੋ, ਇਹ ਦੂਜਿਆਂ ਨੂੰ ਇਸ ਤਰ੍ਹਾਂ ਭੰਡਦੇ ਹੋ ਵੀ ਤੁਹਾਡਾ ਮਨ ਗੁਰੂ ਮਹਾਰਾਜ ਦੇ ਤੁਸੀਂ ਸਨਮੁਖ ਹੋ, ਤੁਸੀਂ ਤੁਹਾਡਾ ਮਨ ਜਾਂ ਮਹਾਰਾਜ ਕਹਿੰਦੇ ਵੀ ਨਾਮ ਜਪੋ, ਤੁਸੀਂ ਕਿੰਨਾ ਕੁ ਜਪਦੇ ਹੋ, ਜਾਂ ਹੋਰ ਜਿਹੜੇ ਪ੍ਰਚਾਰ ਕਰਦੇ ਨੇ ਜਾਂ ਹੋਰ ਹੈਗੇ ਹੈ ਧਾਰਮਿਕ ਆਦਮੀ ਵੀ ਜਿਹਨਾਂ ਦੇ ਪਾਸ ਪ੍ਰਬੰਧ ਹੈ ਔਰ ਮੁਖੀ ਨੇ, ਜਥੇਦਾਰ ਨੇ, ਪ੍ਰਧਾਨ ਨੇ, ਵੀ ਗੁਰਸਿੱਖ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉਠ ਹਰ ਨਾਮ 'ਤੇ ਆਵੇ। ਕਿੰਨੇ ਕੁ ਨਾਮ 'ਤੇ ਆਉਂਦੇ ਹੋ, ਮੂਲ ਮੰਤਰ ਦਾ ਜਾਂ ਗੁਰਮੰਤਰ ਦਾ? ਉੱਦਮ ਕਰੇ ਭਲਕੇ ਪ੍ਰਭਾਤੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਚਲੋ ਤਾਂ ਉੱਥੇ ਵਾਸਤੇ ਹੈ, ਦੂਜਿਆਂ ਨੂੰ ਵੀ ਨਹਾਉਣਾ ਹੈ। ਫਿਰ ਉੱਦਮ ਕਰੇ ਭਲਕੇ ਪ੍ਰਭਾਤੇ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਆਪਾਂ ਵੀ ਦੇਖੀਏ ਵੀ ਆਉਂਦੇ ਹਾਂ ਜਿਹੜੇ ਪੜ੍ਹੇ ਲਿਖੇ ਨੇ, ਚਲੋ ਬਾਣੀ ਕੰਠ ਕਰਨੀ ਬਹੁਤ ਚੰਗੀ ਹੈ ਜੀ, ਹੋਰ ਵੀ ਹੈ ਕਿੰਨਾ ਕੁ ਨਿੱਤ ਨੇ, ਮੈਂ ਪੰਜ ਬਾਣੀਆਂ ਸਵੇਰ ਦੀਆਂ ਪੜ੍ਹ ਲਈਆਂ, ਰਹਿਰਾਸ ਕੀਰਤਨ ਸੋਲਾ ਪੜ੍ਹ ਲਿਆ, ਅਤੇ ਹੋਰ ਜਿਹੜਾ ਪਹਿਲਾਂ ਸਾਰਿਆਂ ਤੋਂ ਸਿੱਖਿਆ ਦਿੰਦੇ ਆ ਵੀ ਗੁਰੂ ਕੀ ਸਿੱਖਿਆ ਇਹ ਹੈ, ਉਹ ਗੁਰੂ ਪਰਮੇਸ਼ੁਰ ਹੈ, ਹੋਰ ਨੂੰ ਨਿਮਣਾ ਨਹੀਂ, ਅਤੇ ਉਹਦਾ ਸਰੂਪ ਕੀ ਹੈ, ਅਖਰੀ ਨਾਮ ਅਖਰੀ ਸਲਾਹ ਤੁਨਾਤਮਕ ਹੈ, ਇੱਕ ਓਂਕਾਰ ਸਤਨਾਮ, ਉਹਦਾ ਕਿੰਨਾ ਕੁ ਜਾਪ ਕਰਦੇ ਹਾਂ ਜਾਂ ਕਿੰਨਾ ਕੁ ਉਹਦੇ ਵਿੱਚ ਚਿਚਕਦਾ ਹੈ, ਜਾਂ ਸਵਾਸਾਂ ਦੇ ਵਿੱਚ ਜਾਂ ਹੋਰ ਗਿਆ ਰਸਨਾਂ 'ਤੇ ਚੜਿਆ। ਇਹ ਇਸ ਕਰਕੇ ਕੋਈ ਕੋਈ ਸਿੱਖ ਹੋਊਗਾ ਸਨਮੁਖ ਸਿੱਖ, ਨਹੀਂ ਤਾਂ ਜਿੰਨਾ ਚਿਰ ਕੋਈ ਸਾਡਾ ਚਿੱਤ ਪਰਮੇਸ਼ੁਰ ਵੱਲ ਹੀ ਰਹਿੰਦਾ ਹੈ ਉਨਾ ਚਿਰ ਤਾਂ ਸਨਮੁਖ ਨਹੀਂ, ਬੇਮੁੱਖ ਹੀ ਸਿੱਖ ਹਾਂ। ਬੇਮੁੱਖ ਤਾਂ ਨਹੀਂ ਜਾਂਦੀ, ਕਿਉਂਕਿ ਉਲਟੇ ਪਾਸੇ ਮੰਨੇ ਜਾਣਾ। ਇਸ ਕਰਕੇ ਇਹ ਵੀ ਅੱਗੇ ਤੋਂ ਅੱਗੇ ਮਨ ਵਿੱਚ, ਬੁੱਧੀ ਦੇ ਵਿੱਚ ਵਿਵੇਕ ਇਸ ਨੂੰ ਕਹਿੰਦੇ, ਇਹ ਲਿਆਉਣੀ ਹੈ ਔਰ ਕਰਨਾ ਹੈ। ਜੇ ਨਹੀਂ ਵੀ ਹੁੰਦਾ ਵੀ ਅੰਮ੍ਰਿਤ ਛਕ ਲਿਆ ਅਤੇ ਹੋਰ ਵੀ ਨਹੀਂ ਵੀ ਚਲੋ ਪਾਣੀਆਂ ਪੜ ਲਈਆਂ ਅਤੇ ਉਸਦੇ ਉੱਤੇ ਅਤੇ ਉਹ ਅਭਿਆਸ ਨਾ ਕੀਤਾ, ਅਭਿਆਸ ਜਾਂ ਸਿਮਰਨ ਜਾਂ ਜਾਪ ਨਾ ਕੀਤਾ, ਪਹਿਲਾਂ ਉਸਦਾ ਜਾਪ ਕਰਨਾ ਵੀ ਤੁਸੀਂ 5 ਮਿੰਟ ਹੀ ਕਰੋ, ਘੜੀ ਰੱਖ ਲਓ, ਸਾਨੂੰ ਤਾਂ ਜੀ ਵਿਹਲ ਨਹੀਂ ਲੱਗਦਾ, 5 ਮਿੰਟ ਹੀ ਕਰੋ, ਵਾਹਿਗੁਰੂ ਵਾਹਿਗੁਰੂ ਕਰੋ ਜਾਂ ਇੱਕ ਓਂਕਾਰ ਸਤਨਾਮ, ਉਹਦੇ ਵਿੱਚ ਧਿਆਨ ਹੋਣਾ। ਕਹਿੰਦੇ ਉਹਦਾ ਧਿਆਨ ਕੀ ਕਹਿੰਦੇ, ਸਰਗੁਣ ਨਿਰਗੁਣ ਨਿਰਗੁਣ ਦਾ ਕਿਵੇਂ, ਜਿਹੜਾ ਉਹਦੇ ਵਿੱਚ ਖਿਆਲ ਰੱਖਣਾ ਨਾ, ਇਹੀ ਧਿਆਨ ਹੈ। ਜਿਵੇਂ ਤੁਸੀਂ ਕਿਸੇ ਚੀਜ਼ ਨੂੰ ਚੇਤੇ ਕਰੀ ਜਾਓ, ਮਾੜੀ ਚੀਜ਼ ਨੂੰ ਤੁਹਾਡੇ ਮਨ 'ਤੇ ਅਸਰ ਹੋਊਗਾ, ਖਾਸ ਕਰਕੇ ਵਿਕਾਰ ਦਾ ਅਸਰ ਛੇਤੀ ਹੁੰਦਾ। ਕਿਸੇ ਦੀ ਕਿਸੇ ਦਾ ਮੋਹ ਪੈ ਗਿਆ ਕਿਸੇ ਨੇ, ਜਦੋਂ ਚੀਜ਼ ਕਰੋ ਇੱਕਦਮ ਸਰੀਰ 'ਤੇ ਉਹਦਾ ਪ੍ਰਭਾਵ ਪਊ। ਪਰ ਹਾਲੇ ਸਾਡੇ ਮਨ ਦੇ ਅੰਦਰ ਦੂਸਰੀਆਂ ਮੈਲਾਂ ਬਹੁਤ ਹੈ, ਚੰਚਲਤਾ ਯਾਦਕ ਦੀਆਂ ਗੁਣ ਆਏ ਨਹੀਂ। ਅਤੇ ਜਦੋਂ ਕੋਈ ਜਿਹੜੇ ਸਿਮਰਨ ਵਾਲੇ ਗੁਰਮੁਖ ਨੇ, ਇੱਥੋਂ ਤੱਕ ਵੀ ਜਦੋਂ ਵੀ ਉਹ ਬੈਠਣਗੇ ਹਰ ਵੇਲੇ, ਉਹਨਾਂ ਨੂੰ ਤਾਂ ਕਹਿੰਦੇ ਵੀ ਹਾਂ ਬਈ ਉਹ ਸੁੱਖ ਦੇ ਵਿੱਚ ਲਿਵਲੀਨਤਾ। ਸੋ ਇਹ ਤੋਂ ਬਿਨਾਂ ਛੁਟਕਾਰਾ ਨਹੀਂ, ਇਹ ਤੋਂ ਬਿਨਾਂ, ਇਹਦੇ ਭਗਤੀ ਤੋਂ ਬਿਨਾਂ ਨਹੀਂ ਹੈ। ਅਤੇ ਦੂਸਰਾ ਪਾਸਾ ਸਤਿਗੁਰੂ ਸਾਹਿਬ ਜੀ ਨੇ ਦਿਖਾਉਣਾ, ਜਿਹਨਾਂ ਦੇ ਮਨ ਉੱਧਰ ਨਹੀਂ ਲੱਗੇ, ਉਹਦੇ ਨਾਲ ਨਹੀਂ ਜੁੜੇ, ਜਾਂ ਨਾਮ ਦੁਆਰਾ ਜੁੜਨਾ ਹੈ, ਸ੍ਰੇਸ਼ਟ ਗੁਰੂਆਂ ਨਾਲ ਸਤਸੰਗਤ ਦੁਆਰਾ ਜੁੜਨਾ ਹੈ, ਗੁਰੂ ਕੀ ਸਿੱਖਿਆ ਦੁਆਰਾ ਜੁੜਨਾ ਹੈ, ਅਤੇ ਉਹ ਫਿਰ ਇਕੱਲੇ ਜਿਹੜਾ ਮਨ, ਜਦੋਂ ਇਕੱਲਾ ਤਾਂ ਰਹਿਣਾ ਨਹੀਂ, ਠੀਕ ਹੈ, ਸਰੀਰ ਕਰਕੇ ਇਕੱਲਾ ਰਹਿ ਜੂਗਾ, ਮਨ ਰਹਿ ਜੂਗਾ, ਮਨ ਨੇ ਤਾਂ ਭੱਜਾ ਹੀ ਫਿਰਨਾ। ਇਸ ਕਰਕੇ ਉਹ ਜਦੋਂ ਭੱਜਾ ਫਿਰੂਗਾ ਇਕੱਲਾ ਮਨ, ਵੀ ਮੈਂ ਤਾਂ ਉਹਨੂੰ ਫਿਰ ਮਨ ਅੰਧੇ ਕੋ ਮਿਲੇ ਸਜਾਏ, ਹੁਣ ਤਾਂ ਖੁਸ਼ ਹੁੰਦਾ ਹੈ, ਖਾ ਪੀ ਕੇ ਚੰਗੀ ਸਵਾਦਲੀ ਚੀਜ਼ ਵੀ ਮੱਧ ਘੱਟ ਵੀ ਖਾ ਜਾਂਦੇ ਹਾਂ, ਹੋਰ ਵੀ ਹੋਰ ਗੱਲਾਂ ਸੁਣ ਕੇ ਜਾਂ ਹੋਰ ਚੀਜ਼ ਹੈ, ਅਤੇ ਇਹ ਅੰਧੇ ਮਨ ਅਗਿਆਨੀ ਤੈਨੂੰ ਸਜਾ ਮਿਲਣੀ ਹੈ, ਫਿਰ ਹੋਏਗਾ। ਸੋ ਤਿਤ ਜਾਏ ਬਹੁ ਸਤਸੰਗਤੀ, ਇਹ ਸੁਣਨਾ ਹੈ, ਫਿਰ ਉਸਨੂੰ ਚਲੋ ਹੁਣ ਕੰਮ ਕਾਰ ਤਾਂ ਜੀ ਵਿਹਲ ਨਹੀਂ ਲੱਗਦਾ, ਵਿਹਲ ਨਹੀਂ ਲੱਗਦਾ ਅਤੇ ਕੰਮ ਫੁਰਨਾ ਤਾਂ ਕੀਤਾ, ਸਤਸੰਗਤ 'ਤੇ ਜਾਈਏ, ਚਲੋ ਸੰਗਰਾਂਦ ਨੂੰ ਹੀ ਜਾਈਏ ਜਾਂ ਦੂਸਰੇ ਜਾਈਏ ਜਾਂ ਰੋਜ਼ ਮੱਥਾ ਹੀ ਟੇਕਣ ਜਾਈਏ, ਅਤੇ ਉਸ ਵੇਲੇ ਮਨ ਨੂੰ ਵੀ ਤੂੰ ਹੁਣ ਹੋਰ ਤੈਨੂੰ ਕੋਈ ਨਹੀਂ, ਤੂੰ ਗੁਰਦੁਆਰੇ ਵੀ ਚੱਲਿਆ ਗੁਰੂ ਮਹਾਰਾਜ ਧਿਆਨ ਵਿੱਚ, ਅਤੇ ਨਾਮ ਦੁਆਰਾ ਤੂੰ ਚੱਲਿਆ, ਚੱਲ ਕਰੀ, ਚੱਲ ਆਉਂਦਾ ਜਾਂਦਾ, ਕਿਸੇ ਨੇ ਗੱਲ ਨਹੀਂ ਕਰਨੀ, ਅਤੇ ਉੱਥੇ ਜਾ ਕੇ ਵੀ ਚਲੋ ਇਵੇਂ ਹੀ ਸਹੀ, ਥੋੜ੍ਹਾ ਬਾਲਾ ਜਾਂ ਹੋਰ ਜੇ ਕੋਈ ਸੰਗਤ ਮਿਲਿਆ ਉਹਨਾਂ ਤੋਂ ਸੰਗਤ ਦੀ ਵਿਚਾਰ ਹੋਣੀ। ਮੰਗਰ ਮਾਹੇ ਸੰਬੰਧੀਆਂ, ਜਿਨ੍ਹਾਂ ਦਾ ਹਿਰਦਾ ਐਸਾ ਬਣ ਗਿਆ ਹੈ ਅਤੇ ਉਹ ਫਿਰ ਉਹਦੇ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਬਾਹਰਲਾ। ਜਿਸ ਤਰ੍ਹਾਂ ਕਿਸੇ ਦਾ ਪਤੀ ਸਤੀ ਹੈ ਔਰ ਸ੍ਰੇਸ਼ਟ ਗੁਣਾਂ ਵਾਲੇ ਨੇ, ਉਹ ਜਿਹੜੀ ਪਤਨੀ ਹੈ ਉਹ ਆਪਣੇ ਪਤੀ ਕੋਲ ਬੈਠੀ ਤਾਂ ਸੋਭਦੀ ਹੈ, ਜਾਂ ਪਤੀ ਜਿਹੜਾ ਉਹ ਆਪਣੀ ਪਤਨੀ ਕੋਲ ਸੋਭਦਾ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਪਰਮੇਸ਼ਰ ਦੇ ਕੋਲ ਜਿਹੜੇ ਬੈਠਦੇ ਨੇ ਕਿ ਉਹਦੇ ਨਾਲ ਕੋਲ ਬੈਠਣਾ ਨੇੜੇ ਹੋ ਕੇ ਅਤੇ ਉਹਨੂੰ ਚੇਤੇ ਕਰਦੇ ਹੈ, ਚੇਤੇ ਕਰਦਿਆਂ ਕਰਦਿਆਂ ਇੱਥੋਂ ਤੱਕ ਹੈਗੀ ਉਪਾਸ਼ਨਾ ਭਗਤੀ, ਉਹ ਹੈਗੀ ਇਸ਼ਟ ਦੀ ਉਪਾਸ਼ਨਾ। ਜੈਸੇ ਗੁਰੂ ਨਾਨਕ ਸਾਹਿਬ ਦਸੋਂ ਪਾਤਸ਼ੀਆਂ ਜਿਹਦੇ 'ਤੇ ਮਨ ਪਏ ਉਹਦੇ ਖਿਆਲ ਲਿਆਉਣੇ, ਐਸੇ ਉਹ ਆਪਣੇ ਉਹਦੇ ਸੁਣ ਕੇ ਸਰਵਣ ਦਰਸ਼ਨ ਹੁੰਦੇ ਹੈ ਉਹਨਾਂ ਦੀ, ਉਸ ਜਿਸ ਤਰ੍ਹਾਂ ਇਤਿਹਾਸ ਤੋਂ ਸੁਣੀ ਹੈ, ਚਲੋ ਨਾ ਕਿਸੇ ਮੂਰਤੀ ਦਾ ਜਾਂ ਹੋਰ ਧਿਆਨ, ਇੱਕ ਚਿੱਤਰ ਦਰਸ਼ਨ ਹੁੰਦੇ ਹੈ ਵੀ ਉਹ ਹੁੰਦੇ ਹੁੰਦੇ ਸਾਖਿਆਤ ਹੋ ਜਾਏ, ਪ੍ਰਗਟ ਹੋ ਜਾਏ, ਅਤੇ ਉਹਦੇ ਕੋਲ ਜਿਹੜਾ ਭਗਤੀ ਕਰਨ ਵਾਲਾ ਬੈਠਾ ਹੋਵੇ ਉਹਦੇ ਚਰਨਾਂ ਦੇ ਵਿੱਚ, ਧਿਆਨ ਦੇ ਵਿੱਚ। ਇਹ ਹੈਗਾ ਸਰਗੁਣ ਦਾ, ਅਤੇ ਹੋਰ ਵੀ ਸਰੂਪ ਦੱਸੇ ਨੇ। ਮੰਗਰ ਮਹਾਂ ਦੀਆਂ ਹਰਪਿਰ ਸਿੰਘ ਬੈਠੜੀਆਂ ਵਾਹਿਗੁਰੂ ਪਰਮੇਸ਼ਰ ਨੂੰ ਪਤੀ ਰੂਪ ਕਰਕੇ ਕਿਹਾ ਹੈ। ਉਹਦੇ ਨਾਲ ਜਿਹੜੀਆਂ ਬੈਠੀਆਂ ਹੈ ਭਗਤੀ ਕਰਨ ਵਾਲੀਆਂ ਬੀਬੀਆਂ, ਅਤੇ ਇਕੱਲੇ ਬੀਬੀਆਂ ਨੂੰ ਹੀ ਅਧਿਕਾਰ ਹੈ, ਦੂਜੇ ਕਿੱਧਰ ਜਾਣਗੇ? ਨਹੀਂ, ਜਿਹੜੇ ਗੁਰਮੁਖ ਮਾਈ ਪਾਈ ਉਹਦੇ 'ਚ ਬੈਠੇ ਨੇ, ਉਹਦਾ ਅਰਥ ਇਹ ਹੋ ਗਿਆ। ਉਹ ਫਿਰ ਸ਼ੋਭਾ ਵਾਲੇ, ਉਹਨਾਂ ਦੀ ਸ਼ੋਭਾ ਹੁੰਦੀ ਹੈ, ਜਿਵੇਂ ਕਬੀਰ ਸਾਹਿਬ ਦੀ ਇੰਨਾ ਸ਼ੋਭਾ ਹੋਈ, ਨਾਮਦੇਵ ਦੀ ਇੰਨਾ ਸ਼ੋਭਾ ਹੋਈ। ਇਹ ਹੈ ਮੰਗਰ ਮਾਹੇ ਸੁਹੰਦੀਆਂ ਹਰ ਪ੍ਰਸੰਗ ਬੈਠਦੀਆਂ। ਇਸ ਤਰ੍ਹਾਂ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਸੇਵਾ ਕਰਦੇ ਨੇ ਜਾਂ ਸਮਝ ਕੇ ਕਰਦੇ ਨੇ, ਉਹਨਾਂ ਦੀ ਭਾਈ ਸ਼ੋਭਾ ਹੁੰਦੀ ਹੈ। ਬਲਕਿ ਅੱਗੇ ਤੋਂ ਅੱਗੇ ਭਗਤੀ ਕਰਨ ਵਾਲਿਆਂ ਦੀ ਬਹੁਤ ਐਸੀ ਸ਼ੋਭਾ, ਜਾਨੀ ਕਿ ਜੇਵਡ ਹਰ ਪ੍ਰਤਾਪ ਹੈ, ਜਿੱਡਾ ਵੱਡਾ ਵਾਹਿਗੁਰੂ ਪਰਮੇਸ਼ਰ ਦਾ ਪ੍ਰਤਾਪ ਹੈ ਉਹਨਾਂ ਦੀ। ਜਿਸ ਤਰ੍ਹਾਂ ਨਾਮਦੇਵ, ਕਬੀਰ, ਹੋਰ ਐਸੇ ਗੁਰਸਿੱਖ ਹੋਏ ਨੇ ਜਿਹੜੇ ਬਾਬਾ ਬੁੱਢਾ ਸਾਹਿਬ ਵਰਗੇ ਹੋਏ ਨੇ, ਭਾਈ ਗੁਰਦਾਸ ਸਾਹਿਬ ਵਰਗੇ ਦੇ, ਭਾਈ ਮਨੀ ਸਿੰਘ, ਅਤੇ ਹੁਣ ਕੋਈ ਪ੍ਰਤਾਪ ਘੱਟ ਹੈ? ਇੱਥੇ ਅੰਮ੍ਰਿਤਸਰ ਜਾਓ, ਆਪਣੇ ਬਾਬਾ ਦੀਪ ਸਿੰਘ ਸ਼ਹੀਦ, ਉੱਥੇ ਦੁਨੀਆ ਕਿੰਨੀ ਜਾਂਦੀ ਹੈ, ਮੱਥੇ ਟੇਕਦੀ ਹੈ। ਜਿਵੇਂ ਦਰਬਾਰ ਸਾਹਿਬ ਦੀ ਵੀ ਉੱਥੇ ਵੀ ਜਾਂਦੇ ਹੈ। ਜੇਵੜ ਹਰ ਪ੍ਰਤਾਪੇ ਮੰਗਰ ਮਹਿ ਸੰਬੰਧੀ ਹੈ, ਵੀ ਇਹ ਮੈਂ ਦੇ ਵਿੱਚ ਹੀ ਜਾਂ ਮਨ ਦੇ ਵਿੱਚ ਹੀ ਉਹ ਵਾਹਿਗੁਰੂ ਪਰਮੇਸ਼ਰ ਹੈ, ਉਹ ਜਿਹੜੇ ਉਹਦੇ ਨਾਲ ਬੈਠੇ ਸਰਗੁਣ ਸਰੂਪ ਦੇ ਵਿੱਚ ਭਗਤੀ ਕਰਦੇ ਹੈ। ਮੰਗਰ ਮਹਿ ਸੁਣੀ ਹਰ ਪ੍ਰਸੰਗ ਬੈਠੜੀਆਂ, ਉਹਦੇ ਕੋਲ ਬਹਿਣਾ। ਪਰ ਇੱਥੇ ਅਭੇਦਤਾ ਹੀ ਨਹੀਂ ਹੈ, ਕਿਉਂਕਿ ਬੈਠਣ ਵਾਲਾ ਅਤੇ ਜਿਹਦੇ ਕੋਲ ਬੈਠਾ ਦੋ ਹੋ ਗਏ। ਇਹ ਹੈਗਾ ਧਿਆਤਾ ਧਿਆਨ ਤੇ, ਇਹਨੂੰ ਕਹਿੰਦੇ ਹੈ ਆਪਣੇ ਤ੍ਰਿਪੁਟੀ। ਇੱਕ ਤ੍ਰਿਕੁਟੀ ਹੁੰਦੀ ਹੈ, ਇਹ ਜਿਹੜੇ ਵਿਚਾਰ ਕਰਨ ਵਾਲੇ ਜਾਂ ਲੋਕਾਂ ਨੂੰ ਦੱਸਣ ਵਾਲੇ ਉਹ ਵੀ ਦੇਖ ਲੈਣ, ਉਹ ਨਹੀਂ ਨੇ ਕਿਤੇ ਤ੍ਰਿਕੁਟੀ ਕਿਤੇ ਤ੍ਰਿਪੁਟੀ ਕਹਿਤਾ। ਤ੍ਰਿਕੁਟੀ ਤਾਂ ਹੈ ਦੋਨੋ ਹੀ ਆਪਣੇ ਇੜਾ ਪਿੰਗਲਾ ਔਰ ਸੁਖਮਨਾ, ਇਹ ਦੋਨਾਂ ਅੱਖਾਂ ਦੇ ਦਰਮਿਆਨ ਜਾ ਕੇ ਇੱਕ ਚੀਜ਼ ਹੋ ਜਾਂਦੀ ਹੈ, ਉਹਨੂੰ ਤ੍ਰਿਕੁਟੀ ਕਹਿੰਦੇ ਹੈ। ਹੋਰ ਵੀ ਅਰਸਾਂ ਵਿਚਾਰਾਂ ਅਨੁਸਾਰ ਕਿਤੇ ਕੋਈ ਦਿਸ਼ਾਂ ਦਿੱਤਾ ਹੋਵੇ, ਇਹ ਤ੍ਰਿਪਟੀ ਹੈ। ਆਪਣੇ ਧਿਆਤਾ ਧਿਆਨ ਗਏ, ਗਿਆਤਾ ਗਿਆਨ ਗਏ, ਕਰਤਾ ਕਰਮ ਕਿਰਿਆ। ਸੋ ਮੰਗਰ ਮਹਿ ਸੁਣੀਆਂ ਹਰ ਪ੍ਰਸੰਗ ਬੈਠੜੀਆਂ, ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜ ਗਿਆ। ਇਹ ਵੀ ਮਿਲਣਾ ਹੈ ਇੱਕ, ਪਰ ਫਰਕ ਹੈ, ਦੋ ਹੈ। ਇੱਕ ਹੈ ਵੀ ਜਿਵੇਂ ਪਾਣੀ ਦੀ ਬੂੰਦ ਹੈ ਅਤੇ ਉਹ ਵੱਡੇ ਪਾਣੀ 'ਚ ਮਿਲ ਜਾਂਦੀ ਹੈ, ਜਾਂ ਕੋਈ ਪਾਣੀ ਉੱਥੋਂ ਕੱਢਿਆ ਹੋਇਆ ਲਿਆਂਦਾ ਹੋਇਆ, ਘੜੇ ਦਾ ਪਾਣੀ ਹੈ, ਕੋਈ ਹੋਰ ਬਰਤਨ ਦਾ ਪਾਣੀ ਹੈ, ਉਹ ਕੁਛ ਪਾ ਦੇ ਮਿਲ ਗਿਆ, ਕੱਢ ਸਕਦਾ ਉਹਨੂੰ? ਜਾਂ ਕੋਈ ਅੱਗ ਦੇ ਅੱਗ ਹੈ, ਅੱਗ ਦੇ ਕਿਨਕੇ ਜਾਂ ਉਹਦੀ ਲਾਟ ਉਹ ਮਿਲ ਗਈ, ਉਹਨੂੰ ਕੱਢ ਸਕਦਾ? ਉਹ ਨਹੀਂ ਹੁੰਦਾ। ਉਹਨੂੰ ਕਹਿੰਦੇ ਗਿਆਨ ਅਭੇਦਤਾ। ਤੂੰ ਸਦਾ ਸਲਾਮ ਨਿਰੰਕਾਰ, ਇਸ ਵਿੱਚ ਉਪਾਸ਼ਨਾ ਵੀ ਹੈ ਔਰ ਗਿਆਨ ਵੀ ਹੈ ਇਹਦੇ 'ਚ। ਇਸ ਕਰਕੇ ਬਾਣੀ ਦੀ ਵਿਚਾਰ ਵੀ ਹੈ ਅਤੇ ਜਿਹੜਾ ਅਭਿਆਸ ਵੀ ਕਰਨਾ ਜਾਂ ਨਾਮ ਜਪਣਾ ਉਹ ਹੈ ਉਹਦੇ ਵਿੱਚ।
ਤਦ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ।
ਉਹਨਾਂ ਦੀ ਸੋਭਾ ਕੀ ਕਹੀਏ ਜਿਹੜੀਆਂ ਸਾਹਿਬ ਵਾਹਿਗੁਰੂ ਪਰਮੇਸ਼ਰ ਨੇ ਮੇਲ ਦਿੱਤੀਆਂ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਵਕਤ ਇੱਕ ਸਿੱਖ ਸੀ, ਭਾਈ ਪਾਰੋ ਜੀ, ਪਰਮਹੰਸੇ ਨੂੰ ਕਹਿੰਦੇ ਸੀ। ਇੱਕ ਤਾਂ ਹੰਸ ਹੁੰਦੇ ਆ, ਕਹਿੰਦੇ ਉਹਨਾਂ ਦੇ ਅੱਗੇ ਦੁੱਧ ਰੱਖਦੇ ਹੋ, ਜੇ ਕਿਸੇ ਨੇ ਪਾਣੀ ਪਾਇਆ ਹੋਊਗਾ ਤਾਂ ਉਹਨਾਂ ਦੀ ਚੁੰਝ ਦੇ ਵਿੱਚ ਐਸੀ ਹੈਗੀ ਹੈ, ਵਾਹਿਗੁਰੂ ਨੇ ਅਸਰ ਰੱਖਿਆ ਵੀ ਪਾਣੀ ਵੱਖਰਾ ਹੋ ਜਾਊਗਾ ਤਾਂ ਦੁੱਧ ਵੱਖਰਾ, ਉਹ ਫੁੱਟ ਖਾ ਲੈਣਗੇ। ਇਸ ਤਰ੍ਹਾਂ ਹੀ ਹੰਸ ਉਹ ਗੁਰਮੁਖ ਹਨ, ਅਤੇ ਜਿਹੜਾ ਪਾਣੀ ਤਾਂ ਪਦਾਰਥਾਂ ਰੂਪੀ ਹੈ, ਇਹ ਸਾਰੇ ਜਾਂ ਸ਼ਬਦ ਸਵਰ ਰੂਪੀ ਵਿਸ਼ੇ ਨੇ, ਉਹਨਾਂ ਦੇ ਅੱਗੇ ਰੱਖ ਕੇ ਉਹਨਾਂ ਨੇ ਇੱਕ ਪਾਸੇ ਕਰ ਦੇਣਾ। ਜਿਹੜਾ ਤਤ ਸਰੂਪ ਹੈ ਉਸਦਾ, ਸੰਤੋ ਮੱਖਣ ਖਾਇਆ ਸ਼ਾਸ ਪੀਏ ਸੰਸਾਰ, ਲੱਸੀ ਵੀ ਸਵਾਦ ਹੁੰਦੀ ਹੈ, ਮੱਖਣ ਉਹਦੇ ਵਿੱਚ ਵੀ ਕਿਣਕੇ ਹੁੰਦੇ ਹੈ, ਉਹ ਸੰਸਾਰ ਅਖੇ ਪਦਾਰਥਾਂ ਦੇ ਸੁੱਖ ਨੂੰ ਲੱਗਿਆ, ਉਹ ਖਾਈ ਜਾਂਦਾ ਹੈ, ਬੜੀ ਠੰਡ ਹੈ ਜਾਂ ਹੋਰ ਚੀਜ਼ ਹੈ। ਜਿਹੜਾ ਮੱਖਣ ਹੈ ਬ੍ਰਹਮਾਨੰਦ, ਉਹ ਗੁਰਮੁਖ ਉਸਨੂੰ ਮਾਣਦੇ। ਤਿਨਕੀ ਸੋਭਾ ਗਿਆ ਪਿਆ ਗਣੀ ਜੇ ਸਾਹਿਬ ਮੇਲੜੀਆ, ਜਿਹੜੀਆਂ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਅਭੇਦ ਕਰ ਲਈਆਂ ਆਤਮਾ, ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਸ, ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਸੋ ਈ ਸੋ ਉਸਦਾ ਆਤਮਾ ਚ ਈ ਏ ਚ ਉਹ ਸੋ ਇੱਕ ਰੂਪ ਹੈ। ਤਿਨਕੀ ਸੋਭਾ ਕਿਆ ਗਣੀ, ਇਹ ਆਪਣੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸੇਵਾ ਕਰਦੇ ਸਨ ਸਰਜਾ ਜੀ ਹੋਰ ਚੀਜ਼ 'ਤੇ, ਅਖੀਰ ਦਾ ਸਮਾਂ ਆਇਆ, ਗੁਰੂ ਅੰਗਦ ਸਾਹਿਬ ਜੀ ਦਾ ਸਿੱਖ ਸੀ ਇਹ ਭਾਈ ਪਾਰੋ ਜੀ, ਇੱਧਰ ਗੋਬਿੰਦਵਾਲ ਸਾਹਿਬ ਦੇ ਨੇੜੇ ਨਗਰਾਂ ਦਾ ਸੀ, ਅਤੇ ਰੋਜ਼ ਦਰਸ਼ਨ ਵਾਸਤੇ ਆਉਣਾ, ਸ਼ਕਤੀ ਵੀ ਬੜੀ ਸੀ। ਇੱਕ ਦਿਨ ਇਹ ਰਸਤੇ 'ਚ ਆਉਣ ਆਪਣੀ ਮੌਜ ਦੇ ਵਿੱਚ, ਇਹਨਾਂ ਦੀ ਘੋੜੀ ਉੱਤੇ ਉੱਤੇ ਹੀ ਜਾਵੇ ਉੱਡਦੀ, ਇਹ ਕੋਈ ਪਠਾਨ ਸੀ ਕੁਛ ਨਾਲ ਫੌਜ ਲੈ ਕੇ ਜਾ ਰਿਹਾ, ਵੀ ਇਹ ਕਿਹੜਾ, ਉਹਨੂੰ ਵੀ ਅੱਗੇ ਜਾ ਕੇ ਆਪਣੀ ਘੋੜੀ ਜਾਂ ਹੋਰ ਬੇਨਤੀ ਕੀਤੀ, ਮੇਰੇ 'ਤੇ ਕਿਰਪਾ ਕਰੋ। ਕਹਿੰਦੇ ਕਿਰਪਾ ਕਰਨ ਵਾਲੇ ਤਾਂ ਇਸ ਵੇਲੇ ਗੁਰੂ ਨੇ, ਸਾਨੂੰ ਵੀ ਉੱਥੋਂ ਹੀ ਕਿਰਪਾ, ਗੁਰੂ ਅਮਰਦਾਸ ਸਾਹਿਬ ਜੀ ਨੇ, ਉਹਨਾਂ ਦੀ ਸ਼ਰਨ ਲੈ। ਇਸ ਤਰ੍ਹਾਂ ਇਹਨਾਂ ਦੇ ਵਿੱਚ ਤਾਂ ਹਮੇਸ਼ਾ ਜਾਣ ਅਤੇ ਪਰਮਹੰਸ ਵੀ ਵੱਡੇ, ਆਤਮਾ ਪਰਾਤਮਾ ਦਾ ਨਿਰਣਾ ਕਰਨ ਵਾਲੇ ਇਹ ਉਹ ਵੱਡੇ ਹੋ ਗਏ। ਅਤੇ ਗੁਰੂ ਮਹਾਰਾਜ ਨੇ ਕਿਹਾ ਵੀ ਭਾਈ ਸਾਹਿਬ ਜੀ, ਸਾਡਾ ਹੁਣ ਸਮਾਂ ਹੈ ਵੀ ਤੁਸੀਂ ਗੁਰਤਾ ਗੱਦੀ ਦੇ ਲਾਇਕ ਹੋ, ਤੁਸੀਂ ਲਓ। ਇਹਨਾਂ ਨੂੰ ਸਾਰੀ ਸੂਝ ਸੀ, ਇਹ ਕਹਿਣ ਲੱਗੇ ਮਹਾਰਾਜ ਉਹ ਜਿੱਥੇ ਇਹ ਵਸਤੂ ਜਾਣੀ ਹੈ ਉਹ ਪਰਮੇਸ਼ੁਰ ਨੇ ਪਹਿਲਾਂ ਹੀ ਨਿਯਤ ਕੀਤੇ ਹੋਏ, ਮੈਂ ਨਹੀਂ, ਇਸ ਲਈ ਅਤੇ ਇਹ ਗੁਰੂ ਰਾਮਦਾਸ ਸਾਹਿਬ ਜੀ ਕੋਲ ਜਾਊ। ਅਤੇ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਹੁਣ ਸਰੀਰ ਕਰਕੇ ਵੀ ਵੱਖਰਾ ਨਹੀਂ ਵੇਖਣਾ ਚਾਹੁੰਦੇ, ਅਤੇ ਤੁਸੀਂ ਸਾਡੇ ਵਿੱਚ ਹੀ ਆ ਕੇ ਅੱਗੇ ਹੀ ਭੇਦ ਗੁਰੂ ਸਰੂਪ ਦੇ ਵਿੱਚ ਸਤਿਗੁਰ ਰਿਹਾ ਭਰਪੂਰੇ ਇੱਥੇ ਆ ਜਾਓ। ਇਹਨਾਂ ਨੇ ਜਾ ਕੇ ਆਪਣਾ ਜਿਤਨਾ ਕਾਰੋਬਾਰ ਦਾ ਮਾਲ ਸੀ ਇੱਧਰ ਉੱਧਰ ਕਰ ਦਿੱਤਾ, ਅਤੇ ਹੋਰ ਕੋਈ ਭੁਗਤਾਨ ਕਰ ਦਿੱਤਾ, ਅਤੇ ਇੱਕ ਘੋੜੀ 'ਤੇ ਚੜ ਗਏ ਵੀ ਉਹ ਉੱਥੇ ਭੇਟਾ ਕਰ ਦਿਆਂਗੇ, ਅਤੇ ਉਹ ਗੁਰੂ ਅਮਰਦਾਸ ਸਰੂਪ ਦੇ ਵਿੱਚ ਹੀ ਲੀਨ ਹੋ ਗਏ। ਇਹ ਜਿਹੜੀ ਘੋੜੀ ਸੀ ਇਹਦੇ ਵਿੱਚ ਵੀ ਸ਼ਕਤੀ ਸੀ, ਜਿਸ ਵੇਲੇ ਈਰਖਾ ਕਰਕੇ ਗੁਰੂ ਅੰਗਦ ਸਾਹਿਬ ਜੀ ਦੇ ਵੱਡੇ ਪੁੱਤਰ ਨੇ, ਉਹ ਦਾਤੂ ਨੇ ਵੀ ਸਾਡੀ ਚੀਜ਼ ਸੀ ਇਹ ਲੈ ਗਏ, ਅਤੇ ਉੱਥੇ ਜਾ ਕੇ ਉਹਨੂੰ ਗੁਰੂ ਅਮਰਦਾਸ ਸਾਹਿਬ ਜੀ ਦੀ ਬੇਅਦਬੀ ਕੀਤੀ, ਉਹ ਤਾਂ ਫਿਰ ਇੱਥੇ ਸੰਤ ਸਾਹਿਬ ਆ ਗਏ ਵੀ ਇਹ ਸੰਸਾਰ ਦੇ ਵਿੱਚ ਤਾਂ ਇਹੋ ਜਿਹਾ ਰੌਲਾ ਗੋਲਾ ਹੀ ਹੈ, ਆਪਣੇ ਸਰੂਪ 'ਚ ਹੀ ਟਿਕੋ। ਉਹ ਘੋੜੀ 'ਤੇ ਚੜ੍ਹਨ ਲੱਗਾ, ਘੋੜੀ ਨੇ ਚੜ੍ਹ ਹੀ ਨਹੀਂ ਦਿੱਤਾ, ਫਿਰ ਇਹੀ ਘੋੜੀ ਕਹਿੰਦੇ ਵੀ ਕਿੱਧਰ ਗਏ, ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੀ ਵੀ ਸਾਡਾ ਸਰੂਪ ਥਾਤੋਂ ਨਹੀਂ ਲੁਕਿਆ ਰਹੂਗਾ, ਚਾਹੇ ਕਿੰਨੇ ਕੋਈ ਲੁਕ ਕੇ ਬੈਠੇ। ਅਤੇ ਇਹ ਬਾਬਾ ਜੀ ਕੋਲ ਗਏ, ਕਹਿਣ ਲੱਗੇ ਜੀ ਵੀ ਇਸ ਤਰ੍ਹਾਂ ਕਰਕੇ ਗੁਰੂ ਮਹਾਰਾਜ ਉਪਰਾਮ ਹੋ ਕੇ ਉੱਥੇ ਚਲੇ ਗਏ, ਅਤੇ ਤੁਸੀਂ ਲੱਗੋ। ਦੇਖੋ ਸ਼ਕਤੀਆਂ ਨੂੰ ਵੀ ਕੋਈ ਜਨਾਬ ਹੈ ਨਾ, ਬਾਬਾ ਜੀ ਨੇ ਧਿਆਨ ਦੇ ਵਿੱਚ ਦੇਖ ਲਿਆ ਵੀ ਹਾਂ ਉੱਥੇ ਵਾਸਰ ਕੇ ਸਮਾਧੀ ਵਿੱਚ, ਪਰ ਉਹਨਾਂ ਨੇ ਕਿਹਾ ਵੀ ਸ਼ਕਤੀ ਲੋਕ ਨਾ ਸਾਡੇ ਮਗਰੀ ਲੱਗ ਜਾਣਗੇ, ਵੀ ਮਾੜੀ ਜਿਹੀ ਸ਼ਕਤੀ ਕੋਈ ਦਿਖਾ ਦੇਵੇ ਤਾਂ ਇਹੀ ਰੱਬ ਹੈ, ਉਹਨਾਂ ਨੇ ਕਿਹਾ ਬਈ ਇਹ ਜਿਹੜੀ ਗੁਰੂ ਕਿਆ ਨੂੰ ਘੋੜੀ ਅਰਪੀ ਹੈ ਇਹਦੇ ਵਿੱਚ ਵੀ ਸ਼ਕਤੀ ਹੈ, ਇਹਨੂੰ ਛੱਡੋ ਅਤੇ ਇਹ ਉੱਥੇ ਲੈ ਜਾਵੇ। ਘੋੜੀ ਗਈ, ਉਹਨੂੰ ਜਾ ਕੇ ਨਮਸਕਾਰ ਕਰ ਦਿੱਤੀ ਉੱਥੇ ਅਤੇ ਉੱਥੋਂ। ਇਉਂ ਇਹ ਭਾਈ ਪਾਰੋ ਜੀ ਐਸੇ ਪਰਮਹੰਸ ਦੀ ਗੱਲ ਹੈ ਵੀ ਉਹਨਾਂ ਦੀ ਸ਼ੋਭਾ ਜਿਹੜੀ ਕੋਈ ਘੱਟ ਨਹੀਂ ਹੈ ਦੁਨੀਆਂ 'ਚ। ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ, ਜੇ ਇੱਕੋ ਹੀ ਅਭੇਦ ਸਰੂਪ ਦੇ ਵਿੱਚ ਉਹ ਹੋ ਗਿਆ। ਇਹ ਗਿਆਨ ਦੀ ਅਵਸਥਾ ਹੈ, ਅੱਗੇ ਗਿਆਨ ਦੀਆਂ ਵੀ ਵਿਵਸਥਾ ਹਨ, ਉਹ ਵੀ ਅੱਗੇ ਤੋਂ ਜਿਵੇਂ ਅਸੰਖਕਤ ਪਦਾਰਥਾ ਭਾਵ ਨਹੀਂ ਤੁਰਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸਭ ਭਰਪੂਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ। ਕੋਈ ਇੰਨਾ ਦੱਸ ਹੀ ਨਹੀਂ ਸਕਦਾ, ਵਿਚਾਰ ਹੈ। ਉਹ ਦਸਮ ਸਰੂਪ ਨੇ ਕਿਰਪਾ ਕੀਤੀ ਹੈ, ਅਰਥਾਂ ਦਾ ਬੋਧ ਵੀ ਬਖਸ਼ਿਆ, ਅਗਲੇ ਵੀ ਬਖਸ਼ਦੇ ਰਹੇ ਨੇ। ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ। ਹਾਂ ਅੱਗੇ ਚਲੋ ਜੀ।
ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ।
ਹਾਂ ਫਿਰ ਜਿਹੜੇ ਹੋਰ ਭਗਤੀ ਕਰਨ ਵਾਲੇ ਸੰਗ ਸਾਧ ਸਹੇਲੀਆਂ ਹੁੰਦੀਆਂ ਇੱਕੋ ਜਿਹੀਆਂ ਦਰਜੇ ਦੀਆਂ, ਜਿਹੜੇ ਹੋਰ ਭਗਤੀ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਨੇ, ਪਹਿਲਾਂ ਭਗਤੀ ਕਰਦੇ ਵੀ ਸਿਮਰਨ ਕਰਦੇ ਉਹਨਾਂ ਦਾ ਤਨ ਵੀ ਤਨ 'ਤੇ ਪ੍ਰਫੁੱਲਿਤ ਹੋਇਆ ਰਹਿੰਦਾ। ਨਾਨਕ ਭਗਤਾਂ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਸੁਣ ਸੁਣ ਦੇ ਵਿੱਚ ਵੀ ਭੇਦ ਹੈ। ਤਨ ਮਨ ਮੌਲਿਆ ਰਾਮ ਸਿੰਘ ਸਾਧ ਸਹੇਲੜੀਆ, ਜਿਹੜੇ ਸਾਧੂ ਜਿਹਨਾਂ ਨੇ ਤਨ ਮਨ ਨੂੰ ਸਾਧਿਆ ਹੋਇਆ ਅਤੇ ਸਾਧ ਸਰੂਪ ਦੇ ਵਿੱਚ ਹੀ ਲੀਨ ਰਹਿੰਦੇ। ਚਲੀਏ
ਸਾਰ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ।
ਹਾਂ ਜਿਹੜੇ ਐਸੀ ਸਤਸੰਗਤ ਤੋਂ ਸਾਧੂ ਤੋਂ ਜਿਨ੍ਹਾਂ ਨੇ ਤਨ ਮਨ ਨੂੰ ਸਾਧਿਆ ਹੋਇਆ ਹੈ, ਇਹ ਦੁੱਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਟਾ ਕੇ ਕਰਮ, ਜਿਨ੍ਹਾਂ ਨੂੰ ਕੋਈ ਦੁੱਖ ਨਹੀਂ, ਰੋਗ ਨਹੀਂ, ਭੈ ਨਹੀਂ, ਭਰਮ ਨਹੀਂ, ਇਹ ਸਾਰੇ ਦੂਰ ਹੋ ਗਏ ਅਤੇ ਸਾਧ ਸਰੂਪ ਦੇ ਵਿੱਚ ਹੀ ਲਿਵਲੀਨ ਰਹਿੰਦੇ ਨੇ। ਸਾਧ ਜਨਾਂ ਤੋਂ ਬਾਹਰ ਹੀ ਐਸੀ ਸਤਸੰਗਤ ਤੋਂ ਜਿਹੜੇ ਬਾਹਰ ਰਹਿੰਦੇ ਨੇ, ਸੇ ਰਹਿਣ ਅਕੇਲੜੀਆਂ, ਉਹਨਾਂ ਨੇ ਇਕੱਲੇ ਹੀ ਰਹਿਣੇ। ਜਿਵੇਂ ਪਤੀ ਤੋਂ ਜਿਹੜੀ ਸਤੀ ਉਹ ਇਕੱਲੀ ਹੋਵੇ ਦੁਖੀ ਹੁੰਦੀ ਹੈ, ਉਹ ਫਿਰ ਇਕੱਲੇ ਤਾਂ ਰਹਿਣ ਨਹੀਂ ਦੇਣੇ, ਕਿਉਂਕਿ ਜੇ ਤਾਂ ਪਰਮੇਸ਼ੁਰ ਦੀ ਭਗਤੀ ਵੱਲੋਂ ਇੱਕ ਪਾਸਾ ਇਹ ਹੈ, ਦੂਜੇ ਪਾਸੇ ਉਹ ਖੜੇ ਨੇ ਜਵਾਨ, ਆ ਜਾਓ ਇੱਧਰ, ਕਾਮ ਕਰੋ ਲੋ ਮੋਹੰਕਾਰ, ਕੁਸੰਗੀ ਖੜੇ ਨੇ, ਉਹ ਦੇਖ ਤਾਂ ਸਹੀ, ਆ ਤਾਂ ਸਹੀ, ਐਵੇਂ ਉਮਰ ਗੁਆਤੀ, ਹੁਣੇ ਮੌਕਾ ਆਇਆ ਜਵਾਨੀ ਦਾ, ਖਾਣ ਪੀਣ ਦਾ, ਬੁੱਢੇ ਹੋ ਕੇ ਕਰ ਲਾਂਗੇ, ਬੁੱਢੇ ਹੋ ਕੇ ਕੀ ਕਰਨਾ, ਉਹ ਤਾਂ ਕਿਰਿਆ ਵੀ ਨਹੀਂ ਹੁੰਦੀ। ਸੇ ਰਹਿਣ ਕੇਲੜੀਆ, ਉਹਨਾਂ ਦੇ ਮਨ ਬੁੱਧ ਜੀਵ ਆਤਮਾ ਇਕੱਲੇ ਹੀ ਰਹਿੰਦੇ ਨੇ, ਔਰ ਜੀਵ ਆਤਮਾ ਨੂੰ ਇਕੱਲਿਆਂ ਨੂੰ ਜਾਂ ਹੋਰ ਚੀਜ਼ ਫਿਰ ਪੈਂਦੇ ਨੇ, ਉਹਨਾਂ ਨੇ ਕਰ ਲੈਣਾ। ਪੜ੍ਹੋ ਜੀ ਅੱਗੇ।
ਤੈਨ ਦੁੱਖ ਨ ਕਬਹੂੰ ਉਤਰਾ ਸੇ ਜਮ ਕੇ ਵਸ ਬੜੀਆ।
ਉਹ ਦੇਖਦੇ ਰਹਿੰਦੇ ਨੇ, ਜਿਹੜੇ ਜਮਦੂਤ ਨੇ ਵੀ ਇਹੋ ਜਿਹੇ ਕਰਮ ਕੀਤੇ ਨੇ, ਉਹ ਆ ਜਾਂਦੇ ਨੇ, ਉਸੇ ਜਮ ਕੇ ਵਸ ਬੜੀਆ, ਉਹ ਜਮਾਨੇ ਵਸ ਗਈ। ਜਦ ਧਰਮ ਰਾਜਾ ਲੇਖਾ ਕਰਦਾ ਹੈ ਵੀ ਇਹਨਾਂ ਨੂੰ ਐਸੇ ਐਸੇ ਕੰਮ ਕਰਦੇ, ਤੈਨੂੰ ਦੁੱਖ ਨਾ ਕਬੂ ਉਤਰੇ, ਹੋਰ ਜੂਨਾਂ ਦੇ ਵਿੱਚ ਜਾ ਜਾ ਕੇ ਉਹਨਾਂ ਦੇ ਦੁੱਖ ਕਦੇ ਲਹਿੰਦੇ ਹੀ ਨਹੀਂ, ਹਰ ਵੇਲੇ ਹੀ ਮਾਨਸਿਕ ਸਰੀਰਕ ਰੋਗ ਹੋ ਰਿਹਾ। ਜੇ ਇਸ ਚੀਜ਼ ਨੂੰ ਦੇਖਣਾ ਹੋਵੇ ਤਾਂ ਕੋਈ ਤਾਂ ਬਿਮਾਰ ਹੋ ਜਾਂਦਾ ਵੀ ਹਸਪਤਾਲਾਂ 'ਚ ਦੇਖੋ ਜਾ ਕੇ, ਖਾਸ ਕਰਕੇ ਜਿੱਥੇ ਹੱਡੀਆਂ ਵਾਲੇ ਪਏ ਨੇ। ਵਾਹਿਗੁਰੂ ਵਾਹਿਗੁਰੂ ਕਹੋ। ਆਦਮੀ ਨੂੰ ਸਿੱਧਾ ਪੈਣਾ, ਤੰਦਰੁਸਤ ਹੋਵੇ ਵੀ ਸਿੱਧਾ ਪੈ ਰਿਹਾ ਤਾਂ ਵੀ ਔਖਾ ਹੋ ਜਾਂਦਾ। ਉਹਨਾਂ ਨੇ ਤਾਂ ਇੱਟਾਂ ਬਣੀਆਂ ਹੋਈਆਂ ਲੱਤਾਂ ਨੂੰ ਅਤੇ ਚੀਕਾਂ ਮਾਰਦੇ, ਪਰ ਚੰਗਾ ਹੈ ਜਿਹਦਾ ਮਨ ਸਮਝੇ। ਤੈਨੂੰ ਦੁੱਖ ਨਾ ਕਬੂ ਉਤਰੇ ਸੇ ਜਮ ਕੇ ਵਸ ਪੜੀਆ, ਫਿਰ ਜਵਾਨੇ ਵਸ ਪਈਆਂ ਰਹਿੰਦੀਆਂ ਨੇ। ਚਲੀਏ ਜੀ।
ਜਿੰਨੀ ਰਾਵਿਆ ਪ੍ਰਵੇ ਆਪਣਾ ਸੇ ਦਿਸਣ ਨਿਤ ਖੜੀਆ।
ਇੱਕ ਹੁੰਦਾ ਉਚਾਰਨ ਕਰਨਾ, ਇੱਕ ਹੁੰਦਾ ਰਾਵਿਆ। ਉਚਾਰਨ ਲਿਵ ਲੀਨ ਹੋ ਕੇ ਉਚਾਰਨ ਕਰਦਿਆਂ ਲਿਵ ਵਿੱਚ ਲੀਨ ਹੋ ਜਾਏ, ਲਿਵ ਬਿਰਤੀ ਹੋਰ ਪਾਸੇ ਨਾ ਜਾਵੇ, ਉਸਨੂੰ ਸੁੱਖ ਅਤੇ ਸ਼ਾਂਤੀ ਮਲੂਮ ਹੋਵੇ, ਉਹਦੇ ਲੱਛਣ ਨੇ। ਜਿਨੀ ਰਾਵਿਆ ਪ੍ਰਭ ਆਪਣਾ ਜਾਂ ਅਭੇਦ ਰੂਪ ਹੋਰ ਕਰਕੇ ਫਿਰ ਉਚਾਰਨ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀ ਹੈ, ਉਹ ऐसियां रूहां आत्मा गुरमुख भाई भाई हमेशा वाहिगुरु परमेश्वर के दर के उत्ते सन्मुख उन्हां दा चित रहिंदा खड़े रहिंदे ने जिहड़ा हर वेले यह प्रवान है उसकी सेवा च खड़ा रहे वो वाहिगुरु परमेश्वर फिर उन्होंने क्यों नहीं वो सब कुछ ही उन्होंने कारज भी सब कुछ ही वो सवार से दसन नित खड़ी है सावधान रेंदे हो वाहिगुरु परमेश्वर के हुक्म चलो जी
रतन जबेहर लाल हार कंठ तना जड़िया
रतन जबेहर लाल ये बड़े कीमती मने गए ने कोई महाराजे या राजे ने उन्होंने घर वालिया टपमें मोतियां के हार ज आम नहीं पा सकता रतन जवेहर लाल हर कंठ तना जड़िया ये हुण है तो भी यही है उन्होंने गल दे नाल ये जड़े हो के गल च हार पाई दा इहदा मतलब की है नहीं तो नहीं है भाई इस करके लक्षणा बिरती है उसकी लक्षणा तो अगे है चमत्कारी है उहदे विच इह अर्थ जाएगा रतन जवेहर लाल हर कंठ केड़ा है सूखी शरीर का हृदय है जिथे मन बुद्ध रेंदे है ये भी पलंक दे टोटरा के वेख लो कितने के रेंदे है अपने मन दे विच जाके कितने के रहना है तू जिथे रेंदे उन्हूं रिदा कहंदे है वेदांती लोग उन्हूं अंतकरण कहंदे है उहदे लक्षण दसदे है हाँ जी रतन जवेहर रतन पहला चित संसार तो संगत करदे आ भी इह तां नाशवंत है दुख रूप ने उपराम हो जाना इत्थों तक उपराम हो जाए भी कोई चीज़ ना अगे तो अगे उहदे दर्जे उहनूं कहंदे आ वह पहला विवेक है अब नाशी आत्म में चल जग जान ते प्रतिकूल ऐसो जिहड़ा विचार है ये सब साधन कम आप अपने विचार ने कईयों इहनू दस्सिया फिर वैराग ये होना चित दा उपराम हो जाना या होर चीज़ हो जानी है भी किसी ना मोह नहीं मोह दा छड़ना वो नामदेव दी छपरी च रहिंदे सी वो छपरी बनाई तो परमेश्वर छपरी बना गया तो उस इलाके की माई चंगी सी धनवाली सी भी छपरी बड़ी सोहनी बनी है तो मैं भी ये तो पुछ के किड़े तरखान तो या छप्पर बनने वाले तो बनाई है तो उन्हें पुछदी है भी ये कितों वो कहना वो जरा छपरियाँ बनने वाला ना वो सर जी है भी मैनू भी दस तेन की दसा मैं मेरे तो प्राणा का आधार है सब अंतर सब ठाई हो सब थां व्यापक हो गए मैनू की समझे हो रब सारे थान से तेन मैं कोई दिसदा है तेन पता होगा वो फिर कहने भी ये तो उन्होंने कहते निर्गुण व्यापक स्वरूप ये नहीं समझ सकती वो गल नहीं आ गई उन्होंने फिर दृष्टान दिते अवतारा ने वो जल्दबान त्रू थापे वह जिन त्रू न थापे आया हो रहा है हाँ ये तो मैं समझदी हाँ इन्हें सरगुण वास्ता कहते हैं वो कहते जे ये करनी है ना उन्होंने मिलना है तू ते लोग कुटुंब सब हो ते तोरा तो आपन बेड़ी आवे हो रिबाई बेड़ी देन न जाए लोगों नालों प्रीति छड़नी पवेगी चाहे घर च रहिंदे हो लोगों के मुलाजे हो लोग कुटुंब परिवार नालों प्रीति छड़नी पवेगी ते सारे नालों होर छड़नी पवेगी पदार्थां नालों भी प्रेम तो अपन बेटी आवे हो लो हूँ वो संत बाबे अतर सिमणी वो कहने भी अखीर तो ऐसे किसी नूं महंती संती जां मुखी बना चलो वो कहने भी असी किसी तो ले ही नहीं तो देने के नूं है मदान दी खुदवा जिहड़ा लै जा लै जा भगती कर जा लै जो सो ये किसी की रिजर्व नहीं कीती हुई लोग कुटुंब सब हूँ तो तोरा तो आपन बेड़ी आ गए हो जिसने इस रस्ते ते चलना है तो वह छुटदा नहीं मोह संगत करी जावांगे ਵਾਹਿਗੁਰੂ ਅੱਗੇ ਬੇਨਤੀਆਂ, ਉਹੀ ਨਹੀਂ ਫਿਰ ਆਪੇ ਘਟਦਾ ਜਾਊਗਾ। ਪਰਮੇਸ਼ੁਰ ਘਟਾਉਣ ਵਾਲਾ, ਉਹ ਬਖਸ਼ਿਆ ਕਰਨ ਵਾਲਾ ਗੁਰਾਂ ਨੇ। ਹਾਂਜੀ,
ਕੀ ਰਤਨ ਜਵੇਹਰ ਲਾਲ ਹਾਰ?
ਰਤਨ ਵੈਰਾਗ ਤੇ ਜਵੇਹਰ ਹੈ ਗਿਆਨ ਦਾ। ਰਤਨ ਜਵੇਹਰ ਲਾਲ ਹਰ, ਤੇ ਲਾਲ ਜਿਹੜਾ ਹੈ ਉਹ ਪ੍ਰੇਮ ਦਾ। ਪ੍ਰੇਮ ਜਿਸ ਤਰ੍ਹਾਂ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇਹ ਬੁੱਧੀ ਦੇ ਅੰਦਰ ਵੈਰਾਗ ਹੋਵੇ ਅਤੇ ਮਤ ਵਿੱਚ ਰਤਨ ਜਵਾਹਰ ਮਾਣਿਕ ਮੰਨਣ ਹੋਵੇ ਅਤੇ ਫਿਰ ਗੁਰੂ ਕੀ ਸਿੱਖਿਆ ਨੂੰ ਕਮਾਓ ਉਹਨੂੰ ਤੁਸੀਂ, ਅਤੇ ਫਿਰ ਜਵਾਹਰ ਗਿਆਨ ਹੋ ਜਾਏਗਾ। ਇਹ ਅਰਥ ਹੈ ਉਹਦਾ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕੇ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇੱਥੋਂ ਸ਼ੁਰੂ ਹੋਣੀ ਹੈ ਅਵਸਥਾ। ਕਈ ਇਸ ਤਰ੍ਹਾਂ ਦੀਆਂ ਗੱਲਾਂ ਮਹਾਤਮਾ ਜਾਂ ਹੋਰ ਦੱਸਣ ਵਾਲੇ ਜਾਂ ਹੋਰ ਚੀਜ਼ ਹੈ, ਉਹ ਕਹਿੰਦੇ ਵੀ ਇਹ ਤਾਂ ਉਹਨਾਂ ਦੀ ਕਰੋ, ਉਹਨੂੰ ਗੁਰੂ ਧਾਰਨ ਕਰੋ ਕਿ ਗੁਰੂ ਬਣਦੇ ਵੀ। ਪਰ ਇੱਥੇ ਗੁਰੂ ਕੀ ਸੰਗਤ ਦੀ ਜਾਂ ਗੁਰੂ ਮਹਾਰਾਜ ਦੀ ਇਹ ਮਰਿਆਦਾ ਨਹੀਂ ਹੈ। ਜਿਹੜੇ ਵਿਚਾਰ ਕਰਨ ਵਾਲੇ ਗੁਰਮੁਖ ਹੋ, ਸਭ ਗੁਰਸਿੱਖ ਮੇਰੇ ਭਾਈ। ਆਦਰ ਜ਼ਰੂਰ ਹੈ ਜਿਹਨਾਂ ਦੇ ਵਿੱਚ ਗੁਣ ਵੱਧ ਨੇ ਜਾਂ ਹੋਰ ਚੀਜ਼ਾਂ, ਅਤੇ ਜਿਹੜਾ ਕੋਈ ਕਮਾਈ ਕਰ ਲਊਗਾ ਕਰ ਲੂਗਾ। ਰਤਨ ਜਵੇਹਰਲਾਲ ਕੰਠ ਨਾਲ ਜੜੀ ਆ, ਉਹਨਾਂ ਦੇ ਹਿਰਦੇ ਦੇ ਵਿੱਚ ਇਹ ਜੜੇ ਹੋਏ ਨੇ ਸ੍ਰੇਸ਼ਟ ਗੁਣ। ਚਲੋ,
ਨਾਨਕ ਬੰਸ਼ਾ ਧੂੜ ਤਿੰਨ ਪ੍ਰਭ ਸਰਨੇ ਦਰ ਬੜੀਆ।
ਸਤਿਗੁਰੂ ਸਾਹਿਬ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਸ਼ੁਭ ਤੋਂ ਸ਼ੁਭ, ਪਵਿੱਤਰ ਤੋਂ ਪਵਿੱਤਰ, ਉੱਚਿਆਂ ਤੋਂ ਉੱਚਾ, ਸੁੱਚਿਆਂ ਤੋਂ ਸੁੱਚਾ, ਗੁਰੂ ਨਾਨਕ ਪਰਮੇਸ਼ਰ ਸਰੂਪ ਨੇ ਇਹ ਧਾਰਨ ਕੀਤਾ। ਗੁਰੂ ਸਰੂਪ ਨਾਨਕ ਬੰਸ਼ਾ ਧੂੜ ਤਿੰਨ, ਵੀ ਉਹਨਾਂ ਦੇ ਨਾਨਕ ਬੰਸ਼ ਹੈ ਤੂੜ ਤਿੰਨ ਪ੍ਰਭ ਸਰਨੀ ਦਰ ਪੜੀ ਹੈ। ਜਿਹੜੇ ਵਾਹਿਗੁਰੂ ਪਰਮੇਸ਼ੁਰ ਦੀ ਸ਼ਰਨ ਵਿੱਚ ਪਏ ਰਹੇ ਨੇ। ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਪੂਰਾ ਤਾਂ ਹੋਣਾ ਪੂਰਾ, ਪਰ ਜਿਹੜੇ ਲੱਗੇ ਨੇ ਉਹਨਾਂ ਨਾਲ ਮਿਲੋ, ਆਪੋ ਵਿੱਚ ਵਿਚਾਰ ਹੋ ਜਾਂਦੀ ਹੈ। ਜਿਹੜੇ ਵਾਹਿਗੁਰੂ ਪਰਮੇਸ਼ੁਰ ਦੇ ਦਰ ਕੀ ਸਾਧ ਸੰਗਤ, ਸਾਧ ਸੰਗਤ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਦੀ ਸ਼ਰਨ ਵਿੱਚ ਪੈ ਰਹਿੰਦੇ, ਹਉਮੈ ਨਹੀਂ ਹੈ, ਹਰ ਵੇਲੇ ਲਿਵਲੀਨ ਰਹਿੰਦੇ। ਜਿਹਨੂੰ ਹਉਮੈ ਹੀ ਨਹੀਂ ਹੈ ਤਾਂ ਉਹਨੂੰ ਗੁਰੂ ਬਣ ਕੇ ਕੀ ਲੈਣਾ? ਉਹਦਾ ਫਿਰ ਕੋਈ ਐਸੀ ਹਉਮੈ ਨਹੀਂ ਜਾਂ ਹੋਰ ਚੀਜ਼ਾਂ ਸਕਰ ਜਾਂ ਕੋਈ ਇਸ ਤਰ੍ਹਾਂ ਦੇ ਹੈ, ਉਹ ਤਾਂ ਗੁਰੂ ਤਾਂ ਇੱਕੋ ਹੀ ਬਹੁਤ ਹੈ। ਪ੍ਰਭ ਸਰਨੀ ਦਰ ਪੜੀ ਹੈ, ਵਾਹਿਗੁਰੂ ਪਰਮੇਸ਼ੁਰ ਦੇ ਦਰ 'ਤੇ ਉਹ ਸ਼ਰਨ ਦੇ ਵਿੱਚ ਪਏ ਰਹਿੰਦੇ ਹੈ। ਔਰ ਸ਼ਰਧਾ, ਸ਼ਰਧਾ ਰੂਪੀ ਤੂੜੀ, ਸ਼ਰਧਾ ਹੋਵੇ ਇਸ ਸੰਗਤ ਦੇ ਵਿੱਚ ਅਤੇ ਹਉਮੈ ਤੋਂ ਰਹਿਤ ਹੋ ਕੇ ਗੁਰੂ ਕੀ ਸਿੱਖਿਆ ਨੂੰ ਕਮਾਵੇ, ਉਹ ਪੂਰਾ ਲਾਭ ਲੈ ਸਕਦਾ ਹੈ। ਚਲੋ ਜੀ,
ਮੰਗਰ ਪ੍ਰਭ ਆਰਾਧਨਾ ਬਹੁਤ ਨਜ਼ਰ ਮਿਲਿਆ।
ਮੰਗਰ ਪ੍ਰਭ ਆਰਾਧਨਾ, ਮੰਗਰ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਹੈ ਉਹਦੇ ਵਿੱਚ ਪਈ ਆਰਾਧਨਾ ਸ਼ੁਰੂ ਕਰ ਦਿਓ। ਆਰਾਧਨਾ ਆਰਾਧਨ ਨੀਕਾ, ਚੰਗਿਆਂ ਚੋਂ ਆਰਾਧਨਾ ਚੇਤੇ ਕਰਨਾ ਵਾਹਿਗੁਰੂ ਪਰਮੇਸ਼ੁਰ ਨੂੰ। ਮੰਗਰ ਪ੍ਰਭ ਆਰਾਧਨਾ ਇਸ ਤਰ੍ਹਾਂ ਦੇ ਨਾਲ ਫਿਰ ਹੋਰ ਜੂਨਾਂ ਲੱਖਾਂ ਦੇ ਵਿੱਚ ਨਹੀਂ ਪਾਓਗੇ। ਜੇ ਕੁਛ ਫਰਕ ਰਹਿ ਗਿਆ ਗੁਰਸਿੱਖੀ ਕਮਾਉਂਦਿਆਂ ਤਾਂ ਉਹ ਵਿਚਾਰ ਹੈ ਸਾਧ ਸੰਗਤ ਦੇ ਗੁਰਮੁਖਾਂ ਦੀ ਵੀ ਉਹਨੂੰ ਗੁਰਸਿੱਖ ਦੇ ਘਰ ਹੀ ਜਨਮ ਦੇਣਗੇ, ਉੱਥੋਂ ਹੀ ਭਗਤੀ ਸ਼ੁਰੂ ਕਰ ਦੇਣਗੇ, ਹੋਰ ਜੂਨਾਂ 'ਚ ਨਹੀਂ ਜਾ, ਜਿਹੜਾ ਰਹਿਤ ਰੱਖੂਗਾ। ਇਸ ਕਰਕੇ ਸਿਹਤ ਅਤੇ ਸਿਮਰਨ ਰਹਿਤ ਸਹਿਜ, ਸਿਹਤ ਦਾ ਵੀ ਰੱਖੋ, ਉਸ ਨੂੰ ਚੀਜ਼ਾਂ ਠੀਕ ਖਾਓਗੇ, ਆਹਾਰ ਵਿਹਾਰ ਠੀਕ, ਸਿਹਤ ਰਹੇਗੀ, ਅਤੇ ਵਾਹਿਗੁਰੂ ਦੇ ਸਿਮਰਨ ਦੇ ਨਾਲ ਜਿਹੜਾ ਅੰਤਰ ਸੂਹਮ ਕਾਇਆ ਕਾਮਨ ਅਰਥ ਵਾਲੇ ਫਿਰ ਵਸਿਆ ਜਿਸ ਨਾਲ, ਕਾਇਆ ਸਰੀਰ ਦਾ ਨਾਮ ਹੈ, ਸੂਖਮ ਸਰੀਰ ਵੀ ਹੈ, ਕਾਰਨ ਸਰੀਰ ਵੀ ਹੈ। ਇਹ ਹੈਗਾ, ਕਿਸੇ ਪ੍ਰੇਮੀ ਨੇ ਪੁੱਛਿਆ ਕਿਤੇ 754 ਪੰਨੇ 'ਤੇ ਆਉਂਦਾ, ਕੱਲ੍ਹ ਹੀ ਦਰਸ਼ਨ ਕਰਦੇ ਹੋਵੇ, ਉਹਦੇ ਅੰਦਰ ਸਭ ਕੁਛ ਗਿਆਨ ਧਿਆਨ ਜਾਂ ਹੋਰ ਚੀਜ਼ ਨੇ। ਮੰਗਰ ਪ੍ਰਭ ਆਰਾਧਨਾ ਬਹੁਤ ਨਾ ਜਨਮੜੀਆ, ਫਿਰ ਮੁੜ ਕੇ ਜਨਮ ਨਹੀਂ ਹੁੰਦਾ, ਹੋਰ ਜੂਨਾਂ ਦੇ ਵਿੱਚ ਨਹੀਂ ਹੁੰਦਾ, ਕਿਤੇ ਨਹੀਂ ਹੁੰਦਾ ਹੈ, ਅਜੂਨੀ ਸਹਿ ਭੰਗ ਹੋ ਜਾਂਦਾ ਹੈ। ਅਤੇ ਇਹ ਹੋਣਾ ਹੈ ਕਾਹਦੇ ਲਈ? ਜਪਣਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਨਿਰਭਉ ਹੋਣ ਲਈ, ਨਿਰਵੈਰ ਹੋਣ ਲਈ, ਅਜੂਨੀ ਹੋਣ ਲਈ, ਸਤਿ ਸਿੱਧ ਪ੍ਰਕਾਸ਼ ਸਰੂਪ ਬਾਹਰ ਪਰਮ ਪਰਮੇਸ਼ਰ ਸਮੇਂ ਜੋ ਜੋ ਚੈ ਸੋਏ ਉਸ ਦੇ ਵਿੱਚ ਹੈ। ਅਤੇ ਇਸ ਤਰ੍ਹਾਂ ਭਾਈ ਅਰਾਧੇ ਅਰਾਧੇ ਜਾਂ ਹੋਰ ਚੀਜ਼ ਹੈ, ਨਦੀਆਂ 'ਤੇ ਵਾਹ ਪਵੈ ਸਮੁੰਦ ਨਾ ਜਾਣੀਏ, ਤੁਰਦੀਆਂ ਤੁਰਦੀਆਂ ਸਮੁੰਦਰ ਵਿੱਚ ਰਲ ਕੇ ਇੱਕੋ ਰੂਪ ਹੋ ਜਾਂਦੀਆਂ ਹਨ। ਸਮਾਂ ਕਾਫੀ ਹੋ ਗਿਆ ਹੈ, ਵਿਚਾਰ ਕਰਦੇ ਹਾਂ ਜੋ ਭੁੱਲਾਂ ਹੋਈਆਂ ਤਰੁੱਟੀਆਂ ਰਹਿ ਗਈਆਂ ਖਿਮਾ ਕਰੋ, ਆਪਣਾ ਗੁਰਮੁਖ ਛੱਡਦੇ ਤਾਂ ਛੱਡਦੇ, ਇਹ ਆਸ਼ੀਰਵਾਦ ਦੁਆਰਾ ਮੈਨੂੰ ਵੀ ਇਸ ਚੀਜ਼ ਵਿੱਚ ਲਵਾਂ ਕਿ ਕਹਿਣ ਵਾਲਾ ਹੀ ਨਾ ਰਵਾਂ।
ਨਾਨਕ ਵੰਸ਼ਾ ਧੂੜ ਤਿੰਨ ਪ੍ਰਭ ਸਰਨੇ ਦਰਬਰੀਆ, ਮੰਗਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ, ਬੇਨਤੀ ਕਰੀਏ ਵੀ ਮਹਾਰਾਜ ਜੋ ਕੁਛ ਸੁਣਿਆ ਹੈ ਇਹ ਕਿਰਪਾ ਕਰਕੇ ਮੰਨਣ ਦਾ ਬਲ ਬਖਸ਼ੋ। ਮੰਨਣ ਵੀ ਐਸਾ ਵੀ ਵਸ ਹੀ ਜਾਵੇ, ਉਹਨੂੰ ਨਿਦਾਸਨ ਜਾਂ ਧਿਆਨ ਦੀ ਕਿਰਪਾ ਕਰੋ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਦਾ ਸਤੋਤਰ ਕਰੀਏ। ਤੂਠਾ